ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀਆ ਤਿਨ ਦੇਖਿਆ ਜਗ ਧੰਦੜਾ ਲਾਇਆ ਦਾਨ ਤੇਰਾ ਘਟ ਚਾਨਣਾ ਤਨ ਚੰਦ ਦੀ ਪਾਇਆ ਜਿਨ ਕੀਆ ਤਿਨ ਦੇਖਿਆ ਜਗ ਧੰਦੜਾ ਲਾਇਆ ਦਾਨ ਤੇਰਾ ਘਟ ਚਾਨਣਾ ਤਨ ਚੰਦ ਦੀ ਪਾਇਆ ਚੰਦੋ ਦੀ ਪਾਇਆ ਦਾਨ ਹਰ ਕੈ ਦੁਖ ਅੰਧੇਰਾ ਉੱਠ ਗਿਆ ਗੁਣ ਜੰਝ ਲਾੜੇ ਨਾਲ ਸੋਹੈ ਪਰਖ ਮੋਹਣੀਆ ਲਿਆ ਵਿਵਾਹ ਹੋਆ ਸੋਭ ਸੇਤੀ ਪੰਚ ਸਭ ਦੀ ਆਇਆ ਜਿਨ ਕੀਆ ਤਿਨ ਦੇਖਿਆ ਜਗ ਧੰਦੜਾ ਲਾਇਆ ਵਿਵਾਹ ਹੋਆ ਸੋਭ ਸੇਤੀ ਪੰਚ ਸਭ ਦੀ ਆਇਆ ਜਿਨ ਕੀਆ ਤਿਨ ਦੇਖਿਆ ਜਗ ਧੰਦੜਾ ਲਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆਂ ਦੇ ਮਾਲਕ ਸ਼ਬਦ ਗੁਰੂ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਸਰਬ ਕਲਾਂ ਭਰਪੂਰ ਸਾਰੇ ਵਿਸ਼ਵ ਦੀ ਇਕਲੌਤੀ ਆਸ ਸਤ ਸੰਗੀਆਂ ਦੇ ਮਾਨ ਸਰੋਵਰ ਹਾਜ਼ਰ ਨਾਜ਼ਰ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੱਜ ਬੈਠੇ ਅਤੇ PTC ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਉਸ ਮਹਾਨ ਪਵਿੱਤਰ ਅਸਥਾਨ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਜੁੜਮਲ ਬੈਠੇ ਗੁਰੂ ਖਾਲਸਾ ਜੀ ਵੱਡੇ ਭਾਗਾਂ ਵਾਲੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਦੇ ਪਾਤਰ ਬਣ ਰਹੇ ਹਾਂ। ਮੇਰੇ ਸਾਹਿਬ ਦੀ ਬਾਣੀ ਦਾ ਬੜਾ ਹੀ ਪਿਆਰਾ ਫੁਰਮਾਨ ਹੈ, ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ, ਜੇ ਸਤਿਗੁਰ ਭਾਵੈ ਸੋ ਮਨ ਲੈਣ ਸੇਈ ਕਰਮ ਕਰੇਨ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ ਦੇ ਮਹਾਂਵਾਕਾਂ ਅਨੁਸਾਰ ਗੁਰੂ ਬਾਬੇ ਦੀ ਵਿਚਾਰ ਨੂੰ ਸਰਵਣ ਕਰਨ ਵਾਸਤੇ ਜੁੜ ਮਿਲ ਕੇ ਬੜਾ ਹੀ ਪਿਆਰਾ ਇਸ ਉਪਰਾਲੇ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਾਂ। ਗੁਰੂ ਕੀ ਸਾਧ ਸੰਗਤ, ਅੱਜ ਦਾ ਪਾਵਨ ਪਵਿੱਤਰ ਮੁੱਖ ਵਾਕ ਜਗਤ ਜਲੰਦੇ ਦੇ ਤਾਰਨਹਾਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 765 ਤੇ ਸੁਭਾਏ ਮਾਨ ਹੈ ਤੇ ਸੂਹੀ ਰਾਗ ਦੇ ਅੰਦਰ ਸ਼ੰਤ ਦੇ ਰੂਪ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਅੱਜ ਦਾ ਉਪਦੇਸ਼ ਸਾਡੀ ਝੋਲੀ ਵਿੱਚ ਪਾ ਕੇ ਨਿਵਾਜਿਆ ਹੈ। ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੇ ਵਿੱਚੋਂ ਲੜੀਵਾਰ ਜਦੋਂ ਅਸੀਂ ਦੇਖਦੇ ਹਾਂ ਤੇ 15ਵੇਂ ਨੰਬਰ ਤੇ ਸੂਹੀ ਰਾਗ ਆਉਂਦਾ ਔਰ ਆਮ ਕਰਕੇ ਗੁਰੂ ਕੀ ਸਾਧ ਸੰਗਤ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਹੜੀਆਂ 4 ਲਾਵਾਂ ਦਾ ਪਾਠ ਬੱਚੇ ਤੇ ਬੱਚੀ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬਿਠਾ ਕੇ ਕੀਤਾ ਜਾਂਦਾ ਉਹ 4 ਲਾਵਾਂ ਦਾ ਪਾਠ ਵੀ ਸੂਹੀ ਰਾਗ ਦੇ ਅੰਦਰ ਹੀ ਸੁਭਾਇਮਾਨ ਹੈ ਤੇ ਇਸ ਰਾਗ ਨੂੰ ਗਾਉਣ ਦਾ ਜਿਹੜਾ ਸਮਾਂ ਉਹ 12 ਵਜੇ ਤੋਂ ਪਹਿਲਾਂ ਦਾ ਹੈ ਤੇ ਸਿਆਣੇ ਬਜ਼ੁਰਗ ਤੇ ਗਿਆਨੀ ਜਨ ਅਕਸਰ ਇਹ ਕਿਹਾ ਕਰਦੇ ਸਨ ਕਿ ਆਨੰਦ ਕਾਰਜ ਦਾ ਸਮਾਂ ਵੀ 12 ਵਜੇ ਤੋਂ ਪਹਿਲਾਂ ਹੈ। ਇਹ ਕੋਈ ਵਹਿਮ ਨਹੀਂ ਸੀ, ਕੋਈ ਭਰਮ ਨਹੀਂ ਸੀ, ਅਸਲ ਦੇ ਵਿੱਚ ਸੂਹੀ ਰਾਗ ਨੂੰ ਗਾਉਣ ਦਾ ਸਮਾਂ ਹੀ 12 ਵਜੇ ਤੋਂ ਪਹਿਲਾਂ ਦਾ ਸੀ। ਇਸ ਕਰਕੇ ਆਨੰਦ ਕਾਰਜ ਵੀ ਉਸ ਸਮੇਂ ਦੇ ਦਰਮਿਆਨ ਹੀ ਹੋਇਆ ਕਰਦੇ ਸਨ। ਪਰ ਅੱਜ ਅਸੀਂ ਦੇਖਦੇ ਹਾਂ ਕਿ ਸਾਡੇ ਸਮਾਜ ਦੇ ਅੰਦਰ ਬਹੁਤ ਘੱਟ ਐਸੇ ਗੁਰਮੁਖ ਵਿਰਲੇ ਪਰਿਵਾਰ ਨੇ ਜਿਨ੍ਹਾਂ ਦੇ ਬੱਚੇ ਬੱਚੀਆਂ ਦੇ ਆਨੰਦ ਕਾਰਜ 12 ਵਜੇ ਤੋਂ ਪਹਿਲਾਂ ਹੋਣ। ਮੈਂ ਫਿਰ ਆਪਣੇ ਸ਼ਬਦਾਂ ਨੂੰ ਦੁਹਰਾ ਦਿਆਂ ਕਿ ਰਾਗ ਨੂੰ ਗਾਉਣ ਦਾ ਸਮਾਂ 12 ਤੋਂ ਪਹਿਲਾਂ ਹੈ। ਇਹ ਕੋਈ ਵਹਿਮ ਨਹੀਂ ਸੀ, ਕੋਈ ਭਰਮ ਨਹੀਂ ਸੀ। ਗੁਰੂ ਕੀ ਸਾਧ ਸੰਗਤ, ਮੈਂ 2 ਸ਼ਬਦ ਇੱਥੇ ਕਹਿ ਕੇ ਫਿਰ ਹੁਕਮਨਾਮੇ ਦੀ ਵਿਚਾਰ ਵੱਲ ਆਵਾਂਗਾ। ਜਦੋਂ ਅਸੀਂ ਸਿੱਖ ਰਹਿਤ ਮਰਿਆਦਾ ਨੂੰ ਪੜ੍ਹਦੇ ਹਾਂ ਤੇ ਉਹਦੇ ਵਿੱਚ 4 ਸੰਸਕਾਰ ਸਾਡੇ ਬਜ਼ੁਰਗਾਂ ਨੇ ਬੜੇ ਪਿਆਰ ਨਾਲ ਲਿਖ ਕੇ ਸਾਡੀ ਝੋਲੀ ਵਿੱਚ ਪਾਏ। ਪਹਿਲਾ ਸੰਸਕਾਰ ਹੈ ਜਨਮ ਸੰਸਕਾਰ, ਦੂਸਰਾ ਸੰਸਕਾਰ ਹੈ ਅੰਮ੍ਰਿਤ ਸੰਸਕਾਰ ਜਿਹੜਾ ਸਾਨੂੰ 5 ਪਿਆਰਿਆਂ ਤੋਂ ਪ੍ਰਾਪਤ ਹੁੰਦਾ ਹੈ, ਤੀਸਰਾ ਸੰਸਕਾਰ ਹੈ ਆਨੰਦ ਸੰਸਕਾਰ ਤੇ ਚੌਥਾ ਸੰਸਕਾਰ ਹੈ ਮ੍ਰਿਤਕ ਸੰਸਕਾਰ। ਹੁਣ ਜਦੋਂ ਜੀਵ ਪੈਦਾ ਹੁੰਦਾ ਤੇ ਉਹਨੂੰ ਕੋਈ ਸੁੱਧ ਨਹੀਂ, ਕੋਈ ਉਹਦੇ ਕੋਲ ਅਜੇ ਚੰਗੀ ਸੋਚ ਨਹੀਂ ਕਿਉਂਕਿ ਉਹ ਬਚਪਨ ਵਿੱਚ ਹੈ, ਅਜੇ ਪੈਦਾ ਹੋਇਆ ਤੇ ਉਹ ਜਨਮ ਦਾ ਸੰਸਕਾਰ ਉਹਦੇ ਮਾਂ ਬਾਪ ਨੇ ਜਿੱਦਾਂ ਦੀ ਉਹਦੇ ਕੋਲ ਮਰਿਆਦਾ ਸੀ ਉਹਨੇ ਨਿਭਾਉਣ ਦਾ ਯਤਨ ਕੀਤਾ। ਇਹਦੇ ਤੋਂ ਬਾਅਦ ਦੂਸਰਾ ਸੰਸਕਾਰ ਸੀ ਅੰਮ੍ਰਿਤ ਸੰਸਕਾਰ, ਉਹ ਸਾਨੂੰ 5 ਪਿਆਰਿਆਂ ਨੇ ਬੜੇ ਪਿਆਰ ਸਤਿਕਾਰ ਨਾਲ ਰਹਿਤ ਮਰਿਆਦਾ ਦ੍ਰਿੜ ਕਰਵਾ ਕੇ ਉਹ ਸੰਸਕਾਰ ਸਾਡੀ ਝੋਲੀ 'ਚ ਪਾਇਆ। ਹੁਣ ਤੀਸਰੇ ਆਨੰਦ ਸੰਸਕਾਰ ਨੂੰ ਅਸੀਂ ਛੱਡ ਕੇ ਜਦੋਂ ਚੌਥੇ 'ਤੇ ਆਉਂਦੇ ਹਾਂ ਮ੍ਰਿਤਕ ਸੰਸਕਾਰ, ਤੇ ਉਦੋਂ ਵੀ ਪ੍ਰਾਣੀ ਇਸ ਸੰਸਾਰ ਤੋਂ ਚੜ੍ਹਾਈ ਕਰ ਜਾਂਦਾ ਪਰ ਸੱਚ ਜਾਣੇ ਉਹ ਦੇਖਦਾ ਕੁਛ ਨਹੀਂ। ਉਹਦੇ ਜਾਣ ਤੋਂ ਬਾਅਦ ਲੋਕ ਕਿੱਦਾਂ ਦੀ ਮਰਿਆਦਾ ਨਿਭਾਉਂਦੇ ਨੇ, ਜੇ ਤੇ ਉਹ ਪਰਿਵਾਰ ਗੁਰੂ ਕੀ ਬਾਣੀ ਨਾਲ ਜੁੜਿਆ ਹੈ, ਰਹਿਤ ਮਰਿਆਦਾ ਨਾਲ ਜੁੜਿਆ, ਤੇ ਅਸੀਂ ਦੇਖਦੇ ਹਾਂ ਉਹ ਸੰਸਕਾਰ ਵੀ ਗੁਰਮਤ ਦੇ ਅਨੁਸਾਰ ਹੁੰਦੇ ਨੇ, ਨਹੀਂ ਤੇ ਕਈ ਵਾਰ ਉੱਥੇ ਵੀ ਆਪਾਂ ਦੇਖਦੇ ਹਾਂ ਕਿ ਮਨ ਮਤ ਕੀਤੀ ਜਾਂਦੀ ਹੈ। ਕੇਵਲ ਤੇ ਕੇਵਲ ਇੱਕ ਸੰਸਕਾਰ, ਉਹ ਕਿਹੜਾ ਸੰਸਕਾਰ ਹੈ? ਉਹ ਹੈ ਆਨੰਦ ਸੰਸਕਾਰ, ਜਿਹੜਾ ਜੀਵ ਨੇ ਆਪਣੀ ਹੋਸ਼ ਆਪਣੀ ਸੰਭਾਲ ਦੇ ਵਿੱਚ ਕਰਨਾ ਹੈ। ਪਰ ਅਸੀਂ ਦੇਖਦੇ ਹਾਂ ਕਿ ਉੱਥੇ ਵੀ ਕਿਤੇ ਨਾ ਕਿਤੇ ਜਦੋਂ ਬੱਚਾ ਬੈਠਦਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੱਚੀ ਬੈਠਦੀ ਹੈ ਤੇ ਇੰਨੇ ਅਸੀਂ ਨਿਗਾਰ ਵੱਲ ਜਾ ਚੁੱਕੇ ਹਾਂ ਕਿ ਗ੍ਰੰਥੀ ਸਿੰਘ ਨੂੰ ਦੱਸਣਾ ਪੈਂਦਾ ਹੈ ਇਸ਼ਾਰਾ ਕਰਕੇ ਕਿ ਪਰਿਕਰਮਾ ਕਿਹੜੇ ਪਾਸੇ ਦੀ ਕਰਨੀ। ਇਹ ਮੈਂ ਸਿਰਫ ਤਾਂ ਬੇਨਤੀ ਕੀਤੀ ਹੈ ਕਿ ਅੱਜ ਸਾਨੂੰ ਇਸ ਪਾਸੇ ਥੋੜ੍ਹਾ ਜਿਹਾ ਧਿਆਨ ਦੇਣ ਦੀ ਜ਼ਰੂਰਤ ਹੈ। ਸੂਹੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬੜਾ ਹੀ ਪਿਆਰਾ ਉਪਦੇਸ਼ ਸਾਡੀ ਝੋਲੀ ਵਿੱਚ ਪਾਇਆ ਤੇ ਸ਼ੰਤ ਜਿਹੜੇ ਸੀ, ਇਹ ਵੀ ਮੈਂ ਬੇਨਤੀ ਕਰਦਿਆਂ ਵੀ ਖੁਸ਼ੀਆਂ ਦੇ ਸਮੇਂ ਦੇ ਉੱਤੇ ਬੜੇ ਪਿਆਰ ਨਾਲ ਇਹ ਕਾਵਿ ਰੂਪ ਦੇ ਵਿੱਚ ਗਾਏ ਜਾਂਦੇ ਸਨ। ਹਜ਼ੂਰ ਨੇ ਜਦੋਂ ਬਾਣੀ ਲਿਖੀ ਤੇ ਸੱਚੇ ਪਾਤਸ਼ਾਹ ਨੇ ਏਡੀ ਕਿਰਪਾ ਤੇ ਬਖਸ਼ਿਸ਼ ਵਰਤਾਈ ਸਾਡੇ ਤੇ, ਮੈਂ ਤੇ ਕਈ ਵਾਰ ਸੋਚਦਾ ਹਜ਼ੂਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੇ ਕਿਤੇ ਇਸ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬੀ ਠੇਠ ਬੋਲੀ ਜਾਂਦੀ ਤੇ ਤੁਸੀਂ ਪਿਓਰ ਪੰਜਾਬੀ ਦੇ ਸ਼ਬਦ ਵਰਤ ਕੇ ਸਾਨੂੰ ਸਮਝਾਉਂਦੇ ਹੋ, ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ। ਜੇ ਤੁਸੀਂ ਜਗਨਨਾਥਪੁਰੀ ਦੀ ਧਰਤੀ ਨੂੰ ਕੂਚ ਕਰਦੇ ਹੋ, ਉੱਥੇ ਕੁਝ ਲੋਕ ਭਰਮ ਭੁਲੇਖਿਆਂ ਦਾ ਸ਼ਿਕਾਰ ਹੋ ਕੇ ਦੀਵੇ ਜਗਾ ਕੇ ਆਰਤੀ ਕਰਦੇ ਨੇ, ਜੇ ਤੁਸੀਂ ਖੰਡਨਾ ਕਰਕੇ ਤੇ ਉੱਥੇ ਸੱਚੀ ਆਰਤੀ ਦੀ ਗੱਲ ਕਰਦੇ ਹੋ, ਉੱਥੇ ਹਿੰਦੀ ਬੋਲੀ ਜਾਂਦੀ ਹੈ ਤੇ ਸੱਚੇ ਪਾਤਸ਼ਾਹ ਗਰੀਬ ਨਿਵਾਜ ਤੁਸੀਂ ਹਿੰਦੀ 'ਚ ਸ਼ਬਦ ਉਚਾਰੇ, ਕੈਸੀ ਆਰਤੀ ਹੋਏ ਬਵ ਖੰਡਨਾ ਤੇਰੀ ਆਰਤੀ। ਇੱਥੇ ਹੀ ਬਸ ਨਹੀਂ ਗੁਰੂ ਕੀ ਸਾਧ ਸੰਗਤ, ਪੰਜਾਬ ਦੀ ਧਰਤੀ ਤੇ ਘੋੜੀਆਂ ਗਾਈਆਂ ਜਾਂਦੀਆਂ ਸਨ। ਹਜ਼ੂਰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਦੇਖਿਆ ਕਿ ਇਸ ਪੰਜਾਬ ਦੀ ਜੰਮਪਲ ਧੀ ਬੱਚੀ ਸਕੂਲ ਭਾਵੇਂ ਨਾ ਗਈ ਹੋਵੇ, ਅਨਪੜ੍ਹ ਔਰਤ ਵੀ ਹੋਵੇ, ਉਹ ਘੋੜੀਆਂ ਦੇ ਗੀਤ ਜ਼ਬਾਨੀ ਉਹਨੇ ਕੰਠ ਕੀਤੇ ਨੇ ਤੇ ਵਿਆਹਾਂ ਸ਼ਾਦੀਆਂ ਦੇ ਪ੍ਰੋਗਰਾਮਾਂ ਦੇ ਉੱਤੇ ਅੱਜ ਤੱਕ ਅਸੀਂ ਦੇਖਦੇ ਹਾਂ ਕਿ ਕੋਈ ਧੀ ਭੈਣ ਭਾਵੇਂ ਦੁਨਿਆਵੀ ਤੌਰ 'ਤੇ ਅਨਪੜ੍ਹ ਵੀ ਹੋਵੇ, ਪਰ ਭਾਗਾਂ ਵਾਲਿਓ ਮੈਂ ਬੇਨਤੀ ਕਰਾਂ, ਉਹ ਘੋੜੀਆਂ ਦੇ ਗੀਤ ਲੰਬਾ ਲੰਬਾ ਸਮਾਂ ਬੈਠ ਕੇ ਗਾ ਸਕਦੀ ਹੈ। ਗੁਰੂ ਰਾਮਦਾਸ ਸਾਹਿਬ ਨੇ ਵੇਖਿਆ ਮੇਰੀ ਧੀ, ਮੇਰੀ ਬੱਚੀ, ਮੇਰੀ ਭੈਣ ਨੂੰ ਘੋੜੀਆਂ ਗਾਉਣ ਦਾ ਸ਼ੌਂਕ ਹੈ। ਹਜ਼ੂਰ ਨੇ ਘੋੜੀਆਂ ਦਾ ਗੀਤ ਲਿਖ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਇੱਕ ਬਾਣੀ ਲਿਖ ਦਿੱਤੀ, ਦੇ ਤੇਜਨ ਜੀ ਰਾਮ ਉਪਾਈਆ ਰਾਮ, ਧੰਨ ਮਾਨਸ ਜਨਮ ਪੁੰਨ ਪਾਈਆ ਰਾਮ। ਮਹਾਰਾਜ ਸੱਚੇ ਪਾਤਸ਼ਾਹ ਨੇ ਏਡੀ ਵੱਡੀ ਬਖਸ਼ਿਸ਼ ਕੀਤੀ ਕਿ ਇਹ ਜਿਹੜਾ ਸਰੀਰ ਹੈ ਇਹ ਵੀ ਇੱਕ ਘੋੜੀ ਹੈ, ਔਰ ਇਸ ਸਰੀਰ ਨੂੰ ਕਿਵੇਂ ਤਿਆਰ ਕਰਨਾ, ਇਹਦੇ 'ਤੇ ਕਾਠੀ ਨਾਮ ਰੂਪੀ ਸ਼ਬਦ ਦੀ ਪਾਉਣੀ ਹੈ। ਬੜਾ ਪਿਆਰਾ ਉਪਦੇਸ਼ ਸਾਡੀ ਝੋਲੀ 'ਚ ਪਾ ਦਿੱਤਾ। ਇੱਥੇ ਬਸ ਨਹੀਂ, ਗੁਰੂ ਕੀ ਸਾਧ ਸੰਗਤ, ਪੰਜਾਬ ਦੇ ਲੋਕ ਬੜੇ ਅਣਖੀ ਸਨ, ਇਹ ਵਾਰਾਂ ਗਾਉਣ, ਵਾਰਾਂ ਸੁਣਨ ਅਤੇ ਵਾਰਾਂ ਪੜ੍ਹਨ ਦੇ ਸ਼ੌਕੀਨ ਸਨ। ਹਜ਼ੂਰ ਸੱਚੇ ਪਾਤਸ਼ਾਹ ਨੇ ਸਾਡੀ ਸਾਇਕੀ ਨੂੰ ਮੁੱਖ ਰੱਖਦਿਆਂ ਹੋਇਆਂ 22 ਵਾਰਾਂ ਦਾ ਪਾਠ ਸਾਡੀ ਝੋਲੀ ਵਿੱਚ ਪਾਇਆ। ਅੱਜ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਜਿੱਥੇ 31 ਰਾਗ ਨੇ ਉੱਥੇ 22 ਵਾਰਾਂ ਆਉਂਦੀਆਂ ਨੇ। ਭਾਵ ਇਹ ਸੀ ਕਿ ਮੇਰਿਆ ਸਿੱਖਾ, ਕਿਤੇ ਸਮਾਂ ਕੱਢ ਕੇ ਇਹਨਾਂ ਵਾਰਾਂ ਦਾ ਪਾਠ ਆਪ ਕਰ ਲਈ। ਇਹ ਗੁਰੂ ਨੇ ਸਾਡੀ ਝੋਲੀ 'ਚ ਦਾਤਾਂ ਪਾਈਆਂ ਨੇ। ਦੇਖੋ, ਐਵੇਂ ਨਹੀਂ ਅਸੀਂ ਗੁਰੂ ਅਰਜਨ ਸਾਹਿਬ ਜੀ ਦੇ ਬੋਲ ਪੜ੍ਹਦੇ ਕਿ ਇਹ ਵਸਤ ਤਜੀ ਨਾ ਜਾਈ, ਨਿਤ ਨਿਤ ਰੱਖ ਔਰ ਧਾਰੋ। ਹਜ਼ੂਰ ਨੇ ਕਿਹਾ ਸੀ ਇਹ ਬਾਣੀ ਰੂਪੀ ਥਾਲ ਵਿੱਚ ਮੈਂ 3 ਵਸਤੂਆਂ ਪਾਈਆਂ ਨੇ, 7 ਸੰਤੋਖ ਤੇ ਵਿਚਾਰ। ਇੱਕ ਗੱਲ ਯਾਦ ਰੱਖੀ ਮੇਰੇ ਬੱਚਿਆ, ਕਿ ਕਦੇ ਵਾਸਤੇ ਵੀ ਇਸ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚੋਂ ਮਾਈਨਸ ਨਾ ਕਰੀ, ਮਨਫੀ ਨਾ ਕਰੀ, ਤੇ ਛੱਡਿਆ ਵੀ ਨਹੀਂ ਜਾ ਸਕਦਾ ਬਾਣੀ ਨੂੰ, ਕਿਉਂਕਿ ਜੰਮਣ ਤੋਂ ਲੈ ਕੇ ਮਰਨ ਤੱਕ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ, ਔਰ ਈਵਨ ਕਿ ਪ੍ਰਲੋਕ ਦੇ ਵਿੱਚ ਵੀ ਗੁਰੂ ਕੀ ਬਾਣੀ ਸਾਡਾ ਸਹਾਰਾ ਬਣਦੀ ਹੈ। ਮੈਂ ਬੇਨਤੀ ਕਰਾਂ ਗੁਰੂ ਕੀ ਸਾਧ ਸੰਗਤ, ਅਸੀਂ ਜਦੋਂ 17ਵੀਂ 18ਵੀਂ ਸਦੀ ਦੇ ਸਿੱਖਾਂ ਦਾ ਇਤਿਹਾਸ ਪੜ੍ਹਦੇ ਹਾਂ ਨਾ, ਸਾਡੇ ਸਾਹਮਣੇ ਇੱਕ ਨੁਕਤਾ ਬੜਾ ਪਿਆਰਾ ਆਉਂਦਾ ਹੈ। ਉਹ ਨੁਕਤਾ ਕੀ ਹੈ? ਜਿੱਥੇ ਅਸੀਂ ਖੱਬੇ ਪਾਸੇ ਸ੍ਰੀ ਸਾਹਿਬ ਪਾਉਂਦੇ ਹਾਂ, ਅੱਜ ਵੀ ਤੁਸੀਂ ਕਿਤੇ ਵੇਖਿਓ ਜਿਹੜੇ ਨਿਹੰਗ ਸਿੰਘ ਪੂਰੇ ਤਿਆਰ ਬਰ ਤਿਆਰ ਹੁੰਦੇ ਨੇ, ਉਹ ਆਪਣੇ ਸੱਜੇ ਪਾਸੇ ਇੱਕ ਬੈਗ, ਇੱਕ ਝੋਲਾ ਲਮਕਾ ਕੇ ਰੱਖਦੇ ਨੇ। ਤੁਸੀਂ ਕਿਤੇ ਉਹਨਾਂ 'ਤੇ ਸਵਾਲ ਕਰੋ, ਭਾਈ ਸਾਹਿਬ ਇਹ ਬੈਗ, ਇਹ ਝੋਲਾ ਕਿਉਂ ਪਾਇਆ ਹੈ? ਅਤੇ ਉਹ ਤੁਹਾਨੂੰ ਕਹਿਣਗੇ ਇਹਨੂੰ ਬੈਗ ਨਾ ਕਹੋ, ਸੱਚ ਜਾਣਿਓ ਇਹ ਤਾਂ ਫੌਜਾਂ ਦਾ ਖਜ਼ਾਨਾ ਹੈ। ਅਤੇ ਸੱਚ ਜਾਣਿਓ ਜੇ ਪੁੱਛੀਏ ਖਜ਼ਾਨਾ ਕਿਉਂ, ਕਹਿੰਦੇ ਇੱਥੇ ਬਾਣੀ ਦੇ ਗੁਟਕੇ ਅਤੇ ਬਾਣੀ ਦੀਆਂ ਪੋਥੀਆਂ ਸਾਂਭ ਕੇ ਰੱਖੀਆਂ ਜਾਂਦੀਆਂ ਨੇ। ਇਹ 17ਵੀਂ 18ਵੀਂ ਸਦੀ ਦੇ ਦਰਮਿਆਨ ਖਜ਼ਾਨਾ ਸ਼ਬਦ ਹੋਂਦ ਵਿੱਚ ਆਇਆ। ਮਤ ਲੋਕਾਂ ਨੇ, ਦੁਨਿਆਵੀ ਲੋਕਾਂ ਨੇ ਸੋਚਿਆ ਹੋਵੇਗਾ ਕਿ ਇਹਦੇ ਵਿੱਚ ਕੋਈ ਦੁਨਿਆਵੀ ਹੀਰੇ ਮੋਤੀ ਰਤਨ ਪਾਏ ਹੋਣਗੇ, ਪਰ ਸੱਚ ਜਾਣਿਓ ਇਹ ਤੇ ਉਹ ਹੀਰੇ ਰਤਨ ਤੇ ਮੋਤੀ ਸਨ ਜਿਨ੍ਹਾਂ ਦੀ ਬਾਬਤ ਮੇਰੇ ਗੁਰੂ ਕੀ ਬਾਣੀ ਕਹਿੰਦੀ ਹੈ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰ ਬਾਣੀ ਲਾਗੇ 3 ਹੱਥ ਚੜਿਆ ਰਾਮ। ਇਸ ਕਰਕੇ ਗੁਰੂ ਕੀ ਬਾਣੀ, ਇਸ ਬਾਣੀ ਦੀ ਵਿਚਾਰ ਬੜੀ ਜ਼ਰੂਰੀ ਹੈ। ਔਰ ਗੁਰੂ ਕੀ ਸਾਧ ਸੰਗਤ, ਤੁਸੀਂ ਸਾਰੇ ਬੜੇ ਪਿਆਰ ਸਤਿਕਾਰ ਨਾਲ ਇਸ ਬਾਣੀ ਦੀ ਵਿਚਾਰ ਨੂੰ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਸਰਵਣ ਕਰ ਰਹੇ ਹੋ। ਆਓ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਮੁੱਖ ਵਾਕ ਦੀ ਵਿਚਾਰ ਆਰੰਭ ਕਰੀਏ। ਸਾਰੀ ਸੰਗਤ ਬੜੇ ਹੀ ਪਿਆਰ ਨਾਲ ਅਸੀਸ ਦੇ ਕੇ ਆਖੋ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਸ਼ੰਤ, ਮਹੱਲਾ ਪਹਿਲਾ ਘਰ ਚੌਥਾ, ਜਿਨ ਕੀਆ ਤਿਨ ਦੇਖਿਆ, ਜਗ ਧੰਦੜਾ ਲਾਇਆ।
ਹਜ਼ੂਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਗੁਰੂ ਨਾਨਕ ਸਾਹਿਬ, ਮੰਗਲ ਕਰਕੇ ਪਰਮਾਤਮਾ ਨੂੰ ਸੱਚ ਕਹਿ ਕੇ, ਸੱਚ ਸਰੂਪ ਕਹਿ ਕੇ, ਔਰ ਸ਼ੰਤ ਦੇ ਵਿੱਚ ਇਸ ਕਾਵ ਰੂਪ ਵਿੱਚ ਚੌਥੇ ਘਰ ਵਿੱਚ ਗਾਉਣ ਦਾ ਉਪਦੇਸ਼ ਦਿੰਦਿਆਂ ਹੋਇਆਂ ਬਾਬਾ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਕਿ ਉਹ ਪਰਮਾਤਮਾ ਵਾਹਿਗੁਰੂ ਜਿਨ੍ਹੇ ਇਹ ਸੰਸਾਰ ਪੈਦਾ ਕੀਤਾ ਹੈ, ਜਿਨ ਕੀਆ ਤਿੰਨ ਦੇਖਿਆ, ਦੇਖਿਆ ਦਾ ਅਰਥ ਹੈ ਵੀ ਪੈਦਾ ਕਰਕੇ ਅਤੇ ਇਹਦੀ ਸੰਭਾਲ ਵੀ ਉਸ ਰੱਬ ਜੀ ਨੇ ਆਪ ਕੀਤੀ। ਅਤੇ ਸੱਚੇ ਪਾਤਸ਼ਾਹ ਕਹਿੰਦੇ ਜੱਗ ਧੰਦੜੇ ਲਾਇਆ, ਜੀਵਾਂ ਨੂੰ ਵੱਖ ਵੱਖ ਧੰਦਿਆਂ ਵਿੱਚ ਵੀ ਉਸ ਰੱਬ ਜੀ ਨੇ ਆਪ ਲਾਇਆ ਹੋਇਆ। ਇੱਥੇ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਗੁਰੂ ਪਰਮੇਸ਼ਰ ਰੂਪ ਵਿੱਚ ਹੋ ਕੇ ਇਸ ਸੰਸਾਰ ਦੇ ਉੱਤੇ ਪ੍ਰਗਟ ਹੋਏ ਨੇ, ਕਿਉਂਕਿ ਬਾਣੀ ਦਾ ਬੜਾ ਪਿਆਰਾ ਬਚਨ ਹੈ, ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀਂ ਭੇਦ। ਅਸੀਂ ਬਾਣੀ ਵਿੱਚ ਪੜ੍ਹਦੇ ਹਾਂ, ਗੁਰ ਜੈਸਾ ਨਾਹੀਂ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਕਿ ਗੁਰੂ ਮਹਾਨ ਹੈ, ਗੁਰੂ ਰੱਬ ਦਾ ਰੂਪ ਹੈ ਅਤੇ ਗੁਰੂ ਨੇ ਸੰਸਾਰਿਕ ਤੌਰ 'ਤੇ ਜਾਮੇ ਵੱਖ ਵੱਖ ਜਾਮੇ ਧਾਰਨ ਕਰਕੇ ਸਾਨੂੰ ਦੱਸਿਆ ਵੀ ਤੁਹਾਡੀ ਕਾਰ ਵਿਹਾਰ ਕਿੱਦਾਂ ਦੀ ਹੋਣੀ ਚਾਹੀਦੀ ਹੈ, ਕਿ ਨੇਕੀ ਭਲਾ ਪਰ ਉਪਕਾਰ ਇਹਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਰੱਖਣਾ, ਕਿਰਤ ਕਰਨੀ, ਚੰਗੇ ਕਰਮ ਕਰਨੇ। ਔਰ ਹਜ਼ੂਰ ਸੱਚੇ ਪਾਤਸ਼ਾਹ ਬਾਬਾ ਨਾਨਕ ਸਾਹਿਬ ਨੇ ਆਪਣੀਆਂ ਉਦਾਸੀਆਂ ਦੇ ਦਰਮਿਆਨ ਵੀ ਸਾਨੂੰ ਇਹੀ ਸਬਕ, ਇਹੀ ਜਿਹੜਾ ਸੱਚ ਦਾ ਉਪਦੇਸ਼ ਸੀ, ਇਹ ਗਿਆਨ ਦ੍ਰਿੜ ਕਰਵਾਇਆ। ਇਸੇ ਤਰ੍ਹਾਂ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਉਹ ਪਰਮਾਤਮਾ ਪੈਦਾ ਵੀ ਕਰਦਾ ਹੈ, ਸੰਭਾਲ ਵੀ ਕਰਦਾ ਹੈ, ਤੇ ਉਹਨੇ ਹੀ ਸਾਨੂੰ ਸੰਸਾਰ ਦੇ ਕੰਮਾਂ ਵਿੱਚ ਲਾਇਆ ਹੋਇਆ ਹੈ।
ਦਾਨ ਤੇਰਾ ਘਟ ਚਾਨਣਾ, ਤਨ ਚੰਦ ਦੀ ਪਾਇਆ।
ਦਾਨ ਤੇਰੇ ਦਾ ਅਰਥ ਹੈ ਵੀ ਵਾਹਿਗੁਰੂ ਤੂੰ ਬਖਸ਼ਿਸ਼ ਕਰਕੇ, ਕਿਰਪਾ ਕਰਕੇ ਮੇਰੇ ਮਨ ਦੇ ਅੰਦਰ ਇੱਕ ਪ੍ਰਕਾਸ਼ ਪੈਦਾ ਕੀਤਾ। ਚਾਨਣ ਦਾ ਅਰਥ ਹੈ ਪ੍ਰਕਾਸ਼। ਇਹ ਕਿਹੜਾ ਪ੍ਰਕਾਸ਼ ਹੈ? ਗੁਰੂ ਕੀ ਸਾਧ ਸੰਗਤ, ਇਸ ਪ੍ਰਕਾਸ਼ ਦੀ ਬਾਬਤ ਮੇਰੇ ਸਾਹਿਬ ਦੇ ਬੜੇ ਪਿਆਰੇ ਬੋਲ ਨੇ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਕਿ ਜਿਸ ਇਸ ਹਿਰਦੇ ਰੂਪੀ ਘਰ ਦੇ ਅੰਦਰ, ਜਿਸ ਕੋਠੜੀ ਦੇ ਅੰਦਰ ਇਹ ਦੀਪਕ ਪੈਦਾ ਹੋ ਜਾਵੇ, ਗੁਰੂ ਦੇ ਸ਼ਬਦ ਦਾ ਜੋ ਗਿਆਨ ਪੈਦਾ ਹੋ ਜਾਵੇ, ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਉੱਥੋਂ ਅਗਿਆਨਤਾ ਰੂਪੀ ਅੰਧੇਰਾ ਖਤਮ ਹੋ ਜਾਂਦਾ ਅਤੇ ਉੱਥੇ ਦੀਪਕ ਭਾਵ ਕੇ ਪ੍ਰਕਾਸ਼ ਪੈਦਾ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਅਸੀਂ ਆਪਣੇ ਗੁਰੂ ਸਾਹਿਬਾਨਾਂ ਦਾ ਜੀਵਨ ਪੜ੍ਹਦੇ ਹਾਂ। ਭਾਈ ਲਹਿਣਾ ਜੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸੰਪਰਕ ਵਿੱਚ ਨਹੀਂ ਆਏ ਅਤੇ ਉਹ ਅਨਮਤੀ ਅਤੇ ਮਨਮਤੀ ਥਾਵਾਂ 'ਤੇ ਵੀ ਜਾਂਦੇ ਰਹੇ, ਜਿਵੇਂ ਉਹਨਾਂ ਦੇ ਪਿਤਾ ਪੁਰਖੀ ਸਾਰੇ ਜਾਂਦੇ ਸਨ, ਪਰ ਜਿਸ ਦਿਨ ਭਾਈ ਜੋਧ ਜੀ ਕੋਲੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਸੁਣੀ, ਜਿੱਤ ਸੇਵਿਐ ਸੁੱਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਏ, ਤੇ ਪੁੱਛਿਆ ਪੁਰਖਾ ਇਹ ਬਚਨ ਕਿਹਦਾ ਪੜਿਆ ਏ? ਸੱਚ ਜਾਣੀ ਕਈ ਸਾਲ ਹੋ ਗਏ ਵੱਖ ਵੱਖ ਥਾਵਾਂ ਤੇ ਭਟਕਦਿਆਂ, ਅੱਜ ਤੱਕ ਇੰਨਾ ਸਕੂਨ ਤੇ ਇੰਨੀ ਸ਼ਾਂਤੀ ਨਹੀਂ ਮਿਲੀ ਜਿੰਨੀ ਇਸ ਤੇਰੀ ਆਵਾਜ਼ ਤੋਂ, ਤੇਰੀ ਰਸਨਾ ਤੋਂ ਨਿਕਲੀ ਹੋਈ ਆਵਾਜ਼ ਨੇ ਸ਼ਾਂਤੀ ਦਿੱਤੀ ਹੈ। ਤੇ ਅੱਗੋਂ ਫਿਰ ਭਾਈ ਜੋਧ ਜੀ ਨੇ ਦੱਸਿਆ ਵੀ ਇਹ ਬਾਣੀ ਗੁਰੂ ਨਾਨਕ ਸਾਹਿਬ ਦੀ ਹੈ। ਜੇ ਮਨ ਮੱਤਾਂ ਨੂੰ ਛੱਡ ਕੇ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਏ ਤੇ ਉੱਥੋਂ ਗਿਆਨ ਪ੍ਰਾਪਤ ਕੀਤਾ, ਉਹਦੇ ਪਿੱਛੇ ਸਪਿਰਿਟ ਕੇਵਲ ਤੇ ਕੇਵਲ ਗੁਰੂ ਕੇ ਸ਼ਬਦ, ਗੁਰੂ ਕੇ ਬਾਣੀ ਦੀ ਹੀ ਕੰਮ ਕਰਦੀ ਹੈ। ਇਸੇ ਤਰ੍ਹਾਂ ਬਾਬਾ ਅਮਰਦਾਸ, ਉਹ ਵੀ ਲਗਾਤਾਰ ਇੱਕ ਸਾਲ ਨਹੀਂ 20 ਵਾਰ ਵੱਖ ਵੱਖ ਥਾਵਾਂ ਤੇ ਜਾ ਕੇ, ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਰਹੇ, ਪਰ ਜਿਸ ਦਿਨ ਬਾਬੇ ਜੱਸੂ ਦੀ ਧਰਮ ਪਤਨੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਟੀ ਬੀਬੀ ਅਮਰੋ, ਜੋ ਬਾਬੇ ਅਮਰਦਾਸ ਦੀ ਭਤੀਜ ਨੂੰ ਲੱਗਦੀ ਹੈ ਰਿਸ਼ਤੇ ਵਿੱਚ, ਉਹ ਅੰਮ੍ਰਿਤ ਵੇਲੇ ਦੁੱਧ ਰਿੜਕਦੀ ਪਈ ਹੈ ਤੇ ਨਾਲ ਗੁਰੂ ਕੀ ਬਾਣੀ ਪੜ੍ਹਦੀ ਪਈ ਹੈ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ, ਤੌ ਗੁਣ ਨਾਹੀ ਅੰਤ ਹਰੇ, ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਤੇ ਸਿਰ ਤੇ ਹੱਥ ਰੱਖ ਕੇ ਕਿਹਾ ਬਚੀਏ ਇਹ ਬਾਣੀ ਕਿਹਦੀ ਹੈ, ਤੇ ਦੱਸਿਆ ਇਹ ਬਾਣੀ ਗੁਰੂ ਨਾਨਕ ਸਾਹਿਬ ਦੀ ਮਿਲਾ ਸਕਦੀ ਹੈ। ਸੱਚੇ ਪਾਤਸ਼ਾਹ ਉਸ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜ਼ਿਕਰ ਕਰਦਿਆਂ ਬੀਬੀ ਅਮਰੋ ਕਹਿਣ ਲੱਗੀ, ਉਹ ਸਰੀਰ ਕਰਕੇ ਇਸ ਵੇਲੇ ਸੰਸਾਰ ਤੇ ਮੌਜੂਦ ਨਹੀਂ, ਪਰ ਉਹਨਾਂ ਦੀ ਥਾਂ ਤੇ ਸਾਡੇ ਪਿਤਾ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਦੀ ਧਰਤੀ ਤੇ ਰਹਿੰਦੇ ਨੇ। ਜੇ ਬਾਬਾ ਅਮਰਦਾਸ ਜੀ ਉਹਨਾਂ ਨੇ ਮਨਮਤ ਵਾਲੀਆਂ ਥਾਵਾਂ ਨੂੰ ਛੱਡ ਕੇ ਗੁਰਮਤ ਨੂੰ ਗ੍ਰਹਿਣ ਕੀਤਾ, ਗੁਰੂ ਅੰਗਦ ਸਾਹਿਬ ਦੀ ਸੇਵਾ ਵਿੱਚ ਆਏ, ਕਈ ਸਾਲ ਗੁਰੂ ਕੀ ਸਾਧ ਸੰਗਤ ਬਿਆਸਾ ਤੋਂ ਜਲ ਢੋ ਕੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦਾ ਇਸ਼ਨਾਨ ਕਰਵਾਇਆ, ਗੁਰੂ ਕੀ ਬਾਣੀ ਨੂੰ ਪੜ੍ਹਿਆ ਵਿਚਾਰਿਆ ਤੇ ਗੁਰਤਾ ਗੱਦੀ ਇੱਕ ਦਿਨ ਪ੍ਰਾਪਤ ਕੀਤੀ, ਇਹਦਾ ਕੇਵਲ ਤੇ ਕੇਵਲ ਇਹਦੇ ਪਿੱਛੇ ਜਿਹੜੀ ਗੁਰੂ ਕੀ ਬਾਣੀ ਦੀ ਬਰਕਤ ਹੈ, ਗੁਰੂ ਕੇ ਸ਼ਬਦ ਦੀ ਬਰਕਤ ਹੈ, ਉਹ ਕੰਮ ਕਰਦੀ ਹੈ। ਕਿਉਂਕਿ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਬਰਕਤ ਵੱਸ ਜਾਵੇ, ਜਿੱਥੇ ਇਹ ਦੀਪਕ ਪੈਦਾ ਹੋ ਜਾਵੇ, ਉੱਥੋਂ ਹਰ ਤਰ੍ਹਾਂ ਦਾ ਹਨੇਰਾ ਖਤਮ ਹੋ ਜਾਂਦਾ ਹੈ ਤੇ ਉਹ ਸੱਜਣ ਰੱਬ ਦੇ ਘਰ ਵਿੱਚ ਸੁਰਖਰੂ ਹੋ ਜਾਂਦੇ ਨੇ। ਹਜ਼ੂਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਤਨ ਚੰਦ ਦੀ ਪਾਇਆ, ਇਸ ਸਰੀਰ ਦੇ ਅੰਦਰ ਮਾਨੋ ਚੰਦਰਮਾ ਵਰਗਾ ਜਿਹੜਾ ਪ੍ਰਕਾਸ਼ ਸੀ ਉਹ ਪੈਦਾ ਹੋ ਗਿਆ ਹੈ।
ਚੰਦੋ ਦੀ ਪਾਇਆ ਦਾਨ ਹਰ ਕਾ ਦੁੱਖ ਅੰਧੇਰਾ ਉੱਠ ਗਿਆ।
ਜਦੋਂ ਇਹ ਦੀਪਕ ਅੰਦਰ ਪੈਦਾ ਹੋਇਆ, ਚੰਦਰਮਾ ਵਰਗਾ ਪ੍ਰਕਾਸ਼ ਮਿਲਿਆ, ਗੁਰੂ ਸ਼ਬਦ ਦੀ ਰੋਸ਼ਨੀ, ਗੁਰਬਾਣੀ ਦੀ ਅਗਵਾਈ ਮਿਲੀ, ਤੇ ਇਹਦੇ ਨਾਲ ਕੀ ਹੋਇਆ? ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਅੰਦਰ ਦਾ ਹਨੇਰਾ ਸੀ, ਅਗਿਆਨਤਾ ਰੂਪੀ ਹਨੇਰਾ, ਉਹ ਹਨੇਰਾ ਸਦਾ ਵਾਸਤੇ ਅੰਦਰ ਦੇ ਵਿੱਚੋਂ ਖਤਮ ਹੋ ਗਿਆ, ਦੂਰ ਹੋ ਗਿਆ। ਅਸੀਂ ਗੁਰੂ ਕੀ ਬਾਣੀ ਵਿੱਚ ਪੜ੍ਹਦੇ ਹਾਂ, ਜੇ 100 ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਕਿ ਦੁਨਿਆਵੀ ਤੌਰ 'ਤੇ ਭਾਵੇਂ ਹਜ਼ਾਰਾਂ ਸੂਰਜ ਅਤੇ ਚੰਦਰਮਾ ਚੜ੍ਹ ਜਾਣ, ਪਰ ਉਸ ਰੱਬ ਦੀ ਬਾਣੀ ਤੋਂ ਬਗੈਰ, ਗੁਰੂ ਤੋਂ ਬਗੈਰ, ਸੱਚੇ ਗੁਰੂ ਤੋਂ ਬਗੈਰ ਕਦੇ ਵੀ ਮਨ 'ਚੋਂ ਅਗਿਆਨਤਾ ਰੂਪੀ ਅੰਧੇਰਾ ਖਤਮ ਨਹੀਂ ਹੋ ਸਕਦਾ। ਅਤੇ ਅੱਜ ਦੇ ਪਵਿੱਤਰ ਮੁੱਖ ਵਾਕ ਵਿੱਚ ਧੰਨ ਗੁਰੂ ਨਾਨਕ ਸਾਹਿਬ ਸਾਡੇ 'ਤੇ ਬਖਸ਼ਿਸ਼ ਕਰਕੇ ਸਮਝਾ ਰਹੇ ਨੇ ਕਿ ਹਨੇਰਾ ਖਤਮ ਹੁੰਦਾ ਹੈ ਉਦੋਂ ਜਦੋਂ ਗੁਰੂ ਸ਼ਬਦ ਰੂਪੀ ਦੀਪਕ ਸਾਡੇ ਹਿਰਦੇ ਵਿੱਚ ਜਗ ਪੈਂਦਾ ਹੈ।
ਗੁਣ ਜੰਝ ਲਾੜੇ ਨਾਲ ਸੋਹੈ, ਪਰਖ ਮੋਹਣੀਆ ਲਿਆ।
ਮੈਂ ਸ਼ੁਰੂ ਵਿੱਚ ਬੇਨਤੀ ਕੀਤੀ ਸੀ ਕਿ ਇਹ ਜਿਹੜਾ ਸੂਹੀ ਰਾਗ ਹੈ, ਜਿੱਥੇ ਇਹਦੇ ਵਿੱਚ ਚਾਰ ਲਾਵਾਂ ਨੇ, ਉੱਥੇ ਇਹ ਵਿਆਹ ਵੱਲ ਵੀ ਸੰਕੇਤ ਦਿੰਦਾ ਹੈ। ਹੁਣ ਸੱਚ ਜਾਣਿਓ, ਵਿਆਹ ਦੋ ਤਰ੍ਹਾਂ ਦਾ ਹੈ। ਇੱਕ ਦੁਨਿਆਵੀ ਵਿਆਹ, ਜਿਹੜਾ ਇੱਕ ਮਰਦ ਦਾ ਇਸਤਰੀ ਦੇ ਨਾਲ ਹੁੰਦਾ ਹੈ, ਅਤੇ ਇੱਕ ਹੈ ਅਧਿਆਤਮਿਕ ਵਿਆਹ, ਜਿਹੜਾ ਜੀਵ ਰੂਪੀ ਇਸਤਰੀ ਦਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੁੰਦਾ ਹੈ। ਅਤੇ ਉਸ ਵਿਆਹ ਦੀ ਗੱਲ ਕਰਦਿਆਂ ਹਜ਼ੂਰ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਬੜਾ ਪਿਆਰਾ ਫਰਮਾਨ ਵੀ ਕੀਤਾ ਹੈ। ਮਹਾਰਾਜ ਸਾਹਿਬ ਕਹਿੰਦੇ ਨੇ, ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ। ਗਿਆਨ ਉਦੋਂ ਪੈਦਾ ਹੋਇਆ ਜਦੋਂ ਉਸ ਸੱਚੇ ਪਰਮੇਸ਼ਰ ਦੇ ਨਾਲ ਵਿਆਹ ਹੋ ਗਿਆ। ਔਰ ਇੱਥੇ ਜੰਝ ਦਾ ਸੰਕੇਤ ਦਿੰਦਿਆਂ ਧੰਨ ਗੁਰੂ ਨਾਨਕ ਸਾਹਿਬ ਨੇ ਜ਼ਿਕਰ ਕੀਤਾ ਕਿ ਮਾਨੋ ਇੱਕ ਜੰਝ ਜਾਂਦੀ ਹੈ, ਅਤੇ ਜੇ ਜੰਝ ਦੇ ਵਿੱਚ ਲਾੜਾ ਨਾ ਹੋਵੇ ਤਾਂ ਸੱਚ ਜਾਣਿਓ ਉਸ ਜੰਝ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ, ਇਹ ਸਰੀਰ ਹੈ, ਮਾਨੋ ਇਹ ਜਿਹੜਾ ਸਰੀਰ ਹੈ ਨਾ, ਇਸ ਸਰੀਰ ਦੇ ਵਿੱਚ ਜੇ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ ਵਸਿਆ ਤਾਂ ਇਹ ਸਰੀਰ ਅਜੇ ਸੁਹਾਗਣ ਨਹੀਂ ਹੋਇਆ, ਇਹ ਦੁਆਗਣੀ ਹੈ। ਅਤੇ ਹਜ਼ੂਰ ਕਹਿੰਦੇ, ਨਾਮ ਤੋਂ ਬਗੈਰ, ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਤੋਂ ਬਗੈਰ ਇਹ ਸਰੀਰ ਕਿਸੇ ਅਰਥ ਵਿੱਚ ਨਹੀਂ ਹੈ।
ਵਿਵਾਹ ਹੋਆ ਸੋ ਬਸੇਤੀ ਪੰਚ ਸਭ ਦੀ ਆਇਆ।
ਤੇ ਜਦੋਂ ਗੁਰੂ ਕੀ ਸਾਧ ਸੰਗਤ ਅਧਿਆਤਮਿਕ ਵਿਆਹ ਹੋ ਗਿਆ ਉਸ ਅਕਾਲ ਪੁਰਖ ਨਾਲ, ਜਦੋਂ ਟੁੱਟਾ ਹੋਇਆ ਇਨਸਾਨ ਗੁਰੂ ਦੇ ਨਾਲ ਜੁੜ ਗਿਆ, ਗੁਰੂ ਸ਼ਬਦ ਤੋਂ ਇੱਕ ਐਸੀ ਰੋਸ਼ਨੀ ਲਈ। ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਜਿਵੇਂ ਪੰਜ ਤਰ੍ਹਾਂ ਦਾ ਸਾਜ ਵੱਜੇ ਤੇ ਇੱਕ ਵੱਖਰੀ ਤਰ੍ਹਾਂ ਦਾ ਆਨੰਦ ਆਉਂਦਾ ਹੈ ਨਾ, ਮਹਾਰਾਜ ਕਹਿੰਦੇ ਉੱਥੇ ਫਿਰ ਉਦਾਂ ਦਾ ਆਨੰਦ ਪੈਦਾ ਹੁੰਦਾ ਹੈ ਜਿਹਦੇ ਬਾਰੇ ਅਸੀਂ ਰੋਜ਼ ਆਨੰਦ ਸਾਹਿਬ ਬਾਣੀ ਵਿੱਚ ਪੜ੍ਹਦੇ ਹਾਂ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿੱਤ ਕਰ ਧਾਰੀਆ। ਫਿਰ ਕੀ ਹੋਵੇਗਾ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਹਜ਼ੂਰ ਕਹਿੰਦੇ ਉਹ ਪੰਜ ਵਕਾਰ ਵਸ ਵਿੱਚ ਆ ਜਾਂਦੇ ਨੇ, ਆਉਂਦੇ ਕਦੋਂ ਨੇ, ਅੱਜ ਦੇ ਪਵਿੱਤਰ ਮੁੱਖ ਵਾਕ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਮਝਾ ਰਹੇ ਨੇ, ਜਦੋਂ ਉਸ ਪਰਮਾਤਮਾ ਕਾਲ ਪੁਰਖ ਦੇ ਨਾਲ ਜੀਵ ਰੂਪੀ ਇਸਤਰੀ ਦਾ ਵਿਆਹ ਹੋ ਜਾਂਦਾ ਹੈ।
ਜਿਨ ਕੀਆ ਤਿਨ ਦੇਖਿਆ ਜਾਗ ਧੰਦੜਾ ਲਾਇਆ।
ਤੇ ਜਿਸ ਪਰਮੇਸ਼ਰ ਨੇ ਪੈਦਾ ਕੀਤਾ ਹੈ, ਹਜ਼ੂਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਉਹੀ ਸੰਭਾਲ ਕਰਦਾ ਹੈ, ਤੇ ਉਹਨੇ ਪਰਮੇਸ਼ਰ ਨੇ ਹੀ ਸਾਨੂੰ ਕਾਰ ਵਿਹਾਰ ਦੇ ਵਿੱਚ ਲਾਇਆ ਹੋਇਆ ਹੈ।
ਹੋਂ ਬਲਿਹਾਰੀ ਸਾਜਨਾ ਮੀਤਾ ਅਵਰੀਤਾ।
ਦੂਸਰੇ ਪਦੇ ਵਿੱਚ ਬਾਬਾ ਨਾਨਕ ਸਾਹਿਬ ਨੇ ਬੜੇ ਪਿਆਰ ਦੇ ਨਾਲ ਇਹ ਸਾਨੂੰ ਗਿਆਨ ਦ੍ਰਿੜ ਕਰਵਾਇਆ ਕਿ ਮੈਂ ਉਹਨਾਂ ਆਪਣੇ ਸੱਜਣਾਂ ਤੋਂ, ਗੁਰਮੁਖਾਂ ਪਿਆਰਿਆਂ ਤੋਂ ਬਲਿਹਾਰ ਜਾਂਦਾ ਹਾਂ। ਅਵਰੀਤਾ ਦਾ ਅਰਥ ਹੈ ਗੁਰੂ ਕੀ ਸਾਧ ਸੰਗਤ, ਜਿਨ੍ਹਾਂ ਨੇ ਮਾਇਆ ਜਿਹੜੀ ਉਹਦੇ 'ਤੇ ਆਪਣਾ ਕੰਟਰੋਲ ਕਰ ਲਿਆ ਹੈ, ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਆ ਕੇ ਆਪਣੇ ਉੱਪਰੋਂ ਮਾਇਆ ਦੇ ਪਰਦੇ ਨੂੰ ਹਟਾ ਦਿੱਤਾ, ਵਿਕਾਰਾਂ ਦੇ ਪਰਦੇ ਨੂੰ ਹਟਾ ਦਿੱਤਾ ਹੈ। ਹਜ਼ੂਰ ਜੀ ਕਹਿੰਦੇ ਨੇ, ਮੈਂ ਉਹਨਾਂ ਗੁਰਮੁਖਾਂ ਤੋਂ ਬਲਿਹਾਰ ਜਾਂਦਾ ਹਾਂ।
ਇਹੋ ਤਨ ਜਿਨ ਸਿਉ ਗਾਡਿਆ ਮਨ ਲੀਅੜਾ ਦਿੱਤਾ।
ਤੇ ਇਹ ਜਿਹੜਾ ਸਰੀਰ ਹੈ, ਇਹ ਜਿਹੜਾ ਮਨ ਹੈ, ਇਹ ਮਨ ਜਦੋਂ ਉਹਨਾਂ ਗੁਰਮੁਖ ਪਿਆਰਿਆਂ ਦੇ ਨਾਲ ਜੁੜਿਆ, ਉਹਨਾਂ ਦੀ ਸੰਗਤ ਵਿੱਚ ਬੈਠ ਕੇ ਇੱਕ ਐਸਾ ਗਿਆਨ ਪੈਦਾ ਹੋਇਆ ਕਿ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਮਨ ਜਿਹੜਾ ਹੈ ਉਹ ਵੀ ਉਹਨਾਂ ਦੀ ਪਿਆਰੀ ਸੰਗਤ ਵਿੱਚ ਪਹੁੰਚ ਗਿਆ ਹੈ।
ਲੀਆ ਤਾਂ ਦੀਆ ਮਾਨ ਜਿਨ ਸਿਉ ਸੇ ਸੱਜਣ ਕਿਉ ਵਿਸਰਹੇ।
ਤੇ ਉਹਨਾਂ ਸੱਜਣਾਂ ਦੀ ਸੰਗਤ ਵਿੱਚ ਜਾ ਕੇ ਜਿਹੜਾ ਮਾਣ ਮਿਲਿਆ, ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਏਡਾ ਵੱਡਾ ਉਹ ਮਾਣ ਮਿਲਿਆ ਕਿ ਉਹ ਹੁਣ ਕਦੇ ਵੀ ਸੱਜਣ ਜਿਹੜੇ ਨੇ ਉਹ ਵਿਸਰਦੇ ਨਹੀਂ, ਉਹ ਦਿਮਾਗ ਦੇ ਵਿੱਚੋਂ ਪਾਸੇ ਨਹੀਂ ਹੁੰਦੇ। ਕਿਉਂ? ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹਨਾਂ ਨਾਲ ਇੱਕ ਐਸਾ ਪਿਆਰ ਬਣ ਗਿਆ। ਹੁਣ ਇੱਦਾਂ ਦਾ ਪਿਆਰ ਹੀ ਸਿੱਖ ਦਾ ਅਤੇ ਗੁਰੂ ਦਾ ਚਾਹੀਦਾ। ਜਿਸ ਪਿਆਰ ਦੀ ਗੱਲ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ 'ਚ ਹਜ਼ੂਰ ਸੱਚੇ ਪਾਤਸ਼ਾਹ ਕਰ ਰਹੇ ਨੇ, ਜਦੋਂ ਅਸੀਂ ਭਾਗਾਂ ਵਾਲਿਓ ਆਪਣੇ ਇਤਿਹਾਸ ਨੂੰ ਪੜ੍ਹਦੇ ਹਾਂ ਨਾ, ਅਤੇ ਮੈਂ ਬੇਨਤੀ ਕਰਾਂ ਅਸੀਂ ਅਰਦਾਸ ਵਿੱਚ ਰੋਜ਼ ਉਹਨਾਂ ਸਿਦਕੀ ਸਿੱਖਾਂ ਦਾ ਨਾਂ ਲੈਂਦੇ ਹਾਂ ਜਿਨ੍ਹਾਂ ਨੇ ਇੱਦਾਂ ਦਾ ਪਿਆਰ ਆਪਣੇ ਗੁਰੂ ਦੇ ਨਾਲ ਬਣਾਇਆ ਸੀ। ਉਹ ਭਾਵੇਂ ਭਾਈ ਤਾਰੂ ਸਿੰਘ ਜੀ ਹੋਣ ਜਿਨ੍ਹਾਂ ਨੇ ਆਪਣਾ ਖੋਪਰ ਲਵਾ ਲਿਆ, ਪਰ ਸੱਚ ਜਾਣਿਓ ਉਸ ਪਿਆਰ ਦੇ ਵਿੱਚ ਭਾਈ ਤਾਰੂ ਸਿੰਘ ਵਰਗੇ ਸੂਰਮਿਆਂ ਨੇ ਕੋਈ ਫਰਕ ਨਹੀਂ ਪੈਣ ਦਿੱਤਾ। ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਬੰਦ ਕਟਾਇਆ, ਔਰ ਇੱਕ ਸਾਡੇ ਇਤਿਹਾਸ ਦੇ ਵਿੱਚ ਮੁਸਲਮਾਨ ਦਾ ਜ਼ਿਕਰ ਆਉਂਦਾ ਹੈ ਜਿਹਦਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾਲ ਏਡਾ ਸਨੇਹ ਅਤੇ ਏਡਾ ਪਿਆਰ ਕਿ ਉਹਨੂੰ ਬੜੇ ਦਰਦਨਾਕ ਤਸੀਹੇ ਦੇ ਕੇ ਸਮੇਂ ਦੀ ਹਕੂਮਤ ਨੇ ਸ਼ਹੀਦ ਕੀਤਾ, ਪਰ ਗੁਰੂ ਕੀ ਸਾਧ ਸੰਗਤ ਉਹਨੇ ਕਿਹਾ ਮੇਰੇ ਦਿਲ ਅਤੇ ਮੇਰੇ ਦਿਮਾਗ ਵਿੱਚੋਂ ਗੁਰੂ ਦਾ ਪਿਆਰ ਕਦੇ ਮਨਫੀ ਨਹੀਂ ਹੋ ਸਕਦਾ। ਉਸ ਮੁਸਲਮਾਨ ਦਾ ਨਾਂ ਇਤਿਹਾਸ ਵਿੱਚ ਹੈ ਸਾਈਂ ਪੀਰ ਬੁੱਧੂ ਸ਼ਾਹ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾ ਯੁੱਧ ਲੜਿਆ ਨਾ 14 ਯੁੱਧਾਂ ਦੇ ਵਿੱਚੋਂ, ਇਹ ਯੁੱਧ ਸੀ ਪੰਘਾਣੀ ਦਾ ਯੁੱਧ। ਇਸ ਯੁੱਧ ਵਿੱਚ ਇਸ ਮੁਸਲਮਾਨ ਨੇ 700 ਮੁਰੀਦ ਅਤੇ ਆਪਣੇ 4 ਪੁੱਤਰ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਮਦਦ ਕੀਤੀ ਸੀ। ਅਤੇ ਸਾਧ ਸੰਗਤ ਜੀ, ਇਸ ਯੁੱਧ ਵਿੱਚ ਉਸ ਮੁਸਲਮਾਨ ਫਕੀਰ ਪੀਰ ਬੁੱਧੂ ਸ਼ਾਹ ਦੇ 2 ਪੁੱਤਰ ਸ਼ਹੀਦ ਹੋ ਗਏ, ਪਰ ਹਜ਼ੂਰ ਸੱਚੇ ਪਾਤਸ਼ਾਹ ਇਹ ਯੁੱਧ ਜਿੱਤ ਗਏ। ਜਦੋਂ ਮਹਾਰਾਜ ਆਪਣੇ ਸਿੰਘਾਸਨ 'ਤੇ ਬੈਠੇ ਨੇ ਅਤੇ ਬਖਸ਼ਿਸ਼ਾਂ ਦੇ ਰਹੇ ਨੇ, ਸਿਰੋ ਪਾਓ ਦੇ ਕੇ ਨਵਾਜ ਰਹੇ ਨੇ ਉਹਨਾਂ ਉਹਨਾਂ ਸ਼ਖਸੀਅਤਾਂ ਨੂੰ ਜਿਨ੍ਹਾਂ ਨੇ ਇਸ ਯੁੱਧ ਵਿੱਚ ਜੌਹਰ ਦਿਖਾਏ, ਜਦੋਂ ਇਸ ਸੱਜਣ ਦੀ ਵਾਰੀ ਆਈ ਸਾਈਂ ਪੀਰ ਬੁੱਧੂ ਸ਼ਾਹ ਦੀ, ਹੱਥ ਜੋੜ ਕੇ ਅੱਗੇ ਖੜਾ ਅਤੇ ਹਜ਼ੂਰ ਕਹਿਣ ਲੱਗੇ, ਸਾਈਂ ਜੀ ਅਸੀਂ ਤੁਹਾਨੂੰ ਸਿਰੋ ਪਾਓ ਦੀ ਬਖਸ਼ਿਸ਼ ਕਰਨੀ ਚਾਹੁੰਦੇ। ਹੱਥ ਜੋੜ ਕੇ ਕਹਿਣ ਲੱਗਾ, ਕਹਿੰਦਾ ਹਜ਼ੂਰ ਸੱਚੇ ਪਾਤਸ਼ਾਹ, ਮੈਂ ਅਜੇ ਸਿਰੋ ਪਾਓ ਲੈਣ ਦੇ ਲਾਇਕ ਸੇਵਾ ਨਹੀਂ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਕਹਿੰਦੇ ਸਾਈਂ ਜੀ ਤੁਸੀਂ ਆਪਣੇ 2 ਦਿਲ ਦੇ ਟੋਟੇ ਕੁਰਬਾਨ ਕਰਵਾ ਚੁੱਕੇ ਹੋ, ਮੈਦਾਨ ਦੇ ਅੰਦਰ ਤੁਹਾਡੇ 2 ਪੁੱਤਰ ਸ਼ਹੀਦ ਹੋ ਗਏ ਨੇ, ਪਰ ਸੱਚ ਜਾਣਿਓ ਅਸੀਂ ਇਸ ਸੇਵਾ ਦੇ ਕਰਕੇ ਤੁਹਾਨੂੰ ਸਿਰੋ ਪਾਓ ਦੇਣਾ ਚਾਹੁੰਦੇ। ਇਤਿਹਾਸ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਬੜਾ ਪਿਆਰਾ ਲਿਖਿਆ ਕਿ ਹਜ਼ੂਰ ਉਦੋਂ ਆਪਣੇ ਕੇਸਾਂ ਨੂੰ ਕੰਘਾ ਕਰਕੇ ਹਟੇ ਸੀ ਅਤੇ ਦੂਜੀ ਕੌਮ ਵਿੱਚ ਪੈਦਾ ਹੋਇਆ ਮੁਸਲਮਾਨ ਸਾਈਂ ਪੀਰ ਬੁੱਧੂ ਸ਼ਾਹ ਉਹ ਤਰੁੱਠ ਕੇ ਕਹਿਣ ਲੱਗਾ, ਕਹਿੰਦਾ ਸੱਚੇ ਪਾਤਸ਼ਾਹ ਜੇ ਨਿਸ਼ਾਨੀ ਦੇਣੀ ਹੈ ਆ ਕੰਘਾ ਕੇਸ ਮੇਰੀ ਗਰੀਬ ਦੀ ਝੋਲੀ ਵਿੱਚ ਪਾ ਦਿਓ, ਮੈਂ ਇਹਨਾਂ ਦੇ ਵਿੱਚੋਂ ਹੀ ਇਸ ਨਿਸ਼ਾਨੀ 'ਚੋਂ ਹੀ ਤੁਹਾਡੇ ਦਰਸ਼ਨ ਕਰ ਲਿਆ ਕਰਾਂਗਾ। ਹਜ਼ੂਰ ਸੱਚੇ ਪਾਤਸ਼ਾਹ ਨੇ ਕੰਘਾ ਵੀ ਦਿੱਤਾ, ਕੇਸ ਵੀ, ਅਤੇ ਆਪਣੇ ਸਿਰ ਦੀ ਅੱਧੀ ਦਸਤਾਰ ਪਾੜ ਕੇ ਹਜ਼ੂਰ ਨੇ ਇਸ ਮੁਸਲਮਾਨ ਦੀ ਝੋਲੀ ਵਿੱਚ ਪਾਈ। ਇਹ ਤਿੰਨੇ ਚੀਜ਼ਾਂ ਲੈ ਕੇ ਆਪਣੇ ਘਰੇ ਆਇਆ ਅਤੇ ਘਰ ਵਾਲੀ ਨਸੀਰਾਂ ਨੇ ਦੇਖਿਆ ਕਿ ਜਦੋਂ ਮੇਰੇ ਸਿਰ ਦਾ ਸਾਈਂ ਤੁਰਿਆ ਸੀ ਮੇਰੇ 4 ਪੁੱਤਰ ਨਾਲ ਸਨ, ਅੱਜ 2 ਦਿਸਦੇ ਨੇ 2 ਨਜ਼ਰ ਨਹੀਂ ਆਉਂਦੇ, ਅਤੇ ਪੁੱਛਦੀ ਹੈ ਸਾਈਂ ਜੀ ਮੇਰੇ ਦਿਲ ਦੇ ਟੋਟੇ ਕਿੱਥੇ, ਮੇਰੇ ਪੁੱਤਰ ਕਿੱਥੇ ਨੇ। ਉੱਥੇ ਪੀਰ ਬੁੱਧੂ ਸ਼ਾਹ ਨੇ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਭਾਗਵਾਨ ਨੇ ਗੁਰੂ ਗੋਬਿੰਦ ਸਿੰਘ ਨੂੰ ਜਾਣਦੀ ਹੈ, ਅਤੇ ਅੱਗੋਂ ਨਸੀਰਾਂ ਕਹਿਣ ਲੱਗੀ ਉਸ ਦਾਤੇ ਨੂੰ ਕੌਣ ਨਹੀਂ ਜਾਣਦਾ, ਅਤੇ ਪੀਰ ਬੁੱਧੂ ਸ਼ਾਹ ਕਹਿਣ ਲੱਗਾ, ਕਹਿੰਦਾ ਭਾਗਵਾਨੇ ਮੈਂ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਸੱਜਣ ਬਣਾ ਲਿਆ, ਅਤੇ ਜਦੋਂ ਕਿਸੇ ਨੂੰ ਸੱਜਣ ਬਣਾਈਏ ਉਹਨੂੰ ਤੋਹਫੇ ਦੇ ਰੂਪ ਵਿੱਚ ਕੁਝ ਦਈਦਾ ਵੀ ਹੈ ਅਤੇ ਉਹਦੇ ਕੋਲੋਂ ਕੁਝ ਪ੍ਰਾਪਤ ਵੀ ਕਰੀਦਾ। ਮੈਂ 2 ਪੁੱਤ ਗੁਰੂ ਗੋਬਿੰਦ ਸਿੰਘ ਦੀ ਝੋਲੀ 'ਚ ਪਾ ਕੇ ਆ ਕੰਘਾ ਕੇਸ 'ਤੇ ਦਸਤਾਰ ਲੈ ਕੇ ਆਇਆ, ਅਤੇ ਸੱਚ ਜਾਣਿਓ ਗੁਰੂ ਕੀ ਸਾਧ ਸੰਗਤ ਜਿੱਥੋਂ ਦਾ ਇਹ ਰਹਿਣ ਵਾਲਾ ਸੀ ਪੀਰ ਬੁੱਧੂ ਸ਼ਾਹ, ਉਸ ਸਡੌਰੇ ਦੇ ਹਾਕਮ ਉਸਮਾਨ ਖਾਨ ਨੂੰ ਪਤਾ ਲੱਗਾ ਕਿ ਇਸਲਾਮ ਵਿੱਚ ਪੈਦਾ ਹੋ ਕੇ ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਦੀ ਏਡੀ ਵੱਡੀ ਮਦਦ ਕੀਤੀ ਹੈ। ਉਹਨੇ ਗ੍ਰਿਫਤਾਰ ਕਰ ਲਿਆ ਅਤੇ ਸਾਈਂ ਪੀਰ ਬੁੱਧੂ ਸ਼ਾਹ ਨੂੰ ਕਿਹਾ, ਪੀਰ ਜੀ ਧਰਤੀ 'ਚ ਡੂੰਘਾ ਟੋਆ ਪੱਟਿਆ ਜਾਵੇਗਾ, ਉਹਦੇ 'ਚ ਤੁਹਾਨੂੰ ਖਿਲਾਰਿਆ ਜਾਵੇਗਾ, ਤੁਹਾਡੇ ਸਿਰ 'ਤੇ ਦਹੀਂ ਸਿੱਟਿਆ ਜਾਵੇਗਾ, ਸ਼ਿਕਾਰੀ ਕੁੱਤੇ ਮੰਗਾ ਕੇ ਉਹ ਤੁਹਾਡੇ ਚਿਹਰੇ ਦੀ ਬੋਟੀ ਬੋਟੀ ਕਰ ਦੇਣਗੇ, ਨਹੀਂ ਤਾਂ ਇੱਕ ਵਾਰ ਕਹਿ ਦਿਓ ਅੱਜ ਤੋਂ ਬਾਅਦ ਮੇਰਾ ਗੁਰੂ ਗੋਬਿੰਦ ਸਿੰਘ ਨਾਲ ਕੋਈ ਰਿਸ਼ਤਾ ਨਹੀਂ। ਭਾਗਾਂ ਵਾਲਿਓ, ਉੱਥੇ ਪੀਰ ਬੁੱਧੂ ਸ਼ਾਹ ਨੇ ਇੱਕ ਸ਼ਬਦ ਵਰਤਿਆ ਜਿਹੜਾ ਸਾਡੇ ਇਤਿਹਾਸ ਵਿੱਚ ਬੜਾ ਪਿਆਰਾ ਲਿਖਿਆ। ਸਾਈਂ ਜੀ ਕਹਿਣ ਲੱਗੇ ਦੇਖ ਉਸਮਾਨ ਖਾਨ, ਤੂੰ ਵੀ ਮੁਸਲਮਾਨ ਅਤੇ ਮੈਂ ਵੀ ਮੁਸਲਮਾਨ, ਤੂੰ ਵੀ ਖੁਦਾ ਨੂੰ ਮੰਨਦਾ ਅਤੇ ਮੈਂ ਵੀ ਅੱਲਾਹ ਤਾਲਾ ਨੂੰ ਸਿਜਦਾ ਕਰਦਾ, ਕੁਰਾਨ ਤੂੰ ਵੀ ਪੜ੍ਹੀ ਹੈ ਅਤੇ ਕੁਰਾਨ ਮੈਂ ਵੀ ਪੜ੍ਹੀ ਹੈ, ਪਰ ਸੱਚ ਜਾਣੀ ਜਿਸ ਖੁਦਾ ਦੀ ਗੱਲ ਸਾਡੇ ਮੁਸਲਮਾਨ ਭਰਾ ਹਜ਼ਾਰਾਂ ਸਾਲਾਂ ਤੋਂ ਕਰਦੇ ਆ ਰਹੇ ਨੇ, ਮੈਂ ਉਸ ਖੁਦਾ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰੂਪ ਵਿੱਚ ਵੇਖ ਚੁੱਕਾ ਹਾਂ। ਇਸ ਕਰਕੇ ਮੈਂ ਆਪਣੇ ਸ਼ਬਦਾਂ ਨੂੰ ਵਾਪਸ ਨਹੀਂ ਲਵਾਂਗਾ, ਮੈਂ ਸੱਜਣ ਬਣਾ ਲਿਆ ਹੈ, ਅਤੇ ਜਿਹਨੂੰ ਸੱਜਣ ਬਣਾਈਏ ਅੱਜ ਦੇ ਹੁਕਮਨਾਮੇ 'ਚ ਵੀ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਉਹਨਾਂ ਨੂੰ ਛੱਡਿਆ ਨਹੀਂ ਜਾਂਦਾ ਕਦੇ ਵੀ। ਪੀਰ ਬੁੱਧੂ ਸ਼ਾਹ ਕਹਿਣ ਲੱਗਾ, ਕਹਿੰਦਾ ਉਸਮਾਨ ਖਾਂ ਇਹ ਕਿਵੇਂ ਹੋਵੇਗਾ, ਮੈਂ ਉਸ ਗੁਰੂ ਨੂੰ ਪਿੱਠ ਕਿਵੇਂ ਦੇ ਦਿਆਂ। ਇਦਾਂ ਹੀ ਹੋਇਆ ਭਾਗਾਂ ਵਾਲਿਓ, ਧਰਤੀ 'ਚ ਡੂੰਘਾ ਟੋਆ ਪੱਟ ਕੇ ਸਾਈਂ ਪੀਰ ਬੁੱਧੂ ਸ਼ਾਹ ਨੂੰ ਉਹਦੇ 'ਚ ਖਿਲਾਰ ਕੇ ਵੀ ਬਾਹਾਂ ਵੀ ਸੱਜੇ ਖੱਬੇ ਨਾ ਹੋਣ, ਸਿਰ 'ਤੇ ਦਹੀਂ ਸਿੱਟ ਕੇ ਸ਼ਿਕਾਰੀ ਕੁੱਤੇ ਮੰਗਾ ਕੇ ਬੋਟੀ ਬੋਟੀ ਕਰਾ ਕੇ ਸਾਈਂ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕਰਾ ਦਿੱਤਾ ਗਿਆ। ਪਰ ਉਹ ਮੁਸਲਮਾਨ ਦੂਜੀ ਕੌਮ ਵਿੱਚ ਪੈਦਾ ਹੋਇਆ, ਐਂਡ ਤੱਕ ਕਹਿੰਦਾ ਰਿਹਾ ਗੁਰੂ ਗੋਬਿੰਦ ਸਿੰਘ ਦੇ ਨੇੜੇ ਆ ਤੇ ਨੇੜੇ ਹੀ ਰਵਾਂਗਾ, ਕਦੇ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਛੱਡਾਂਗਾ ਨਹੀਂ। ਇਹਨੂੰ ਕਹਿੰਦੇ ਨੇ ਵੀ ਸੱਜਣ ਬਣਾਈਆਂ ਜਿਨ੍ਹਾਂ ਨੂੰ ਤੇ ਉਹਨਾਂ ਨੂੰ ਕਦੇ ਛੱਡੀਦਾ ਨਹੀਂ। ਏਦਾਂ ਦਾ ਪਿਆਰ ਇੱਕ ਸਿੱਖ ਦਾ ਤੇ ਇੱਕ ਗੁਰੂ ਦਾ ਹੋਣਾ ਚਾਹੀਦਾ। ਪਰ ਅੱਜ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਹਜ਼ੂਰ ਦੇ ਬੋਲ ਪੜ੍ਹਦੇ ਹਾਂ ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾਹੀਂ, ਤੇ ਮੈਂ ਬੇਨਤੀ ਕਰਾਂਗਾ ਗੁਰੂ ਕੀ ਸਾਧ ਸੰਗਤ, ਜਦੋਂ ਰਹਿਤ ਮਰਿਆਦਾ ਤੋਂ ਮੁਨਕਰ ਹੋ ਕੇ ਅਸੀਂ ਆਪਣੇ ਸਾਰੇ ਸੰਸਕਾਰਾਂ ਵਿੱਚ ਕਈ ਵਾਰ ਗੁਰੂ ਨੂੰ ਮਾਈਨਸ ਕਰਦੇ ਹਾਂ, ਗੁਰੂ ਨੂੰ ਪਿੱਠ ਦਿੰਦੇ ਹਾਂ ਨਾ, ਤੇ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਦੇ ਖੁਸ਼ ਨਹੀਂ ਜੇ ਹੁੰਦੇ। ਇਹ ਮੇਰੀ ਬੇਨਤੀ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨਾਲ ਜਿੱਦਾਂ ਦਾ ਪਿਆਰ ਸਾਈਂ ਪੀਰ ਬੁੱਧੂ ਸ਼ਾਹ ਦਾ ਸੀ, ਇੱਦਾਂ ਦਾ ਪਿਆਰ ਅਸੀਂ ਆਪਣੇ ਗੁਰੂ ਨਾਲ ਬਣਾ ਸਕੀਏ। ਤੇ ਸਾਹਿਬ ਕਹਿੰਦੇ ਜਦੋਂ ਕਿਸੇ ਨੂੰ ਸੱਜਣ ਬਣਾਈਏ ਉਹਨੂੰ ਫਿਰ ਤਿਆਗਿਆ ਨਹੀਂ ਜਾਂਦਾ, ਕਿਸੇ ਕਿਸਮ ਤੇ ਵੀ ਉਹਨੂੰ ਛੱਡਿਆ ਨਹੀਂ ਜਾਂਦਾ ਹੈ।
ਜਿਨ ਦਿਸ ਆਇਆ ਹੋਏ ਰਲੀਆਂ ਜੀ ਸੇਤੀ ਗਾਹੇ ਰਹੇ,
ਜਿਨ੍ਹਾਂ ਦੀ ਸੰਗਤ ਵਿੱਚ ਜਾ ਕੇ ਜਿਨ੍ਹਾਂ ਦੇ ਦਰਸ਼ਨ ਕਰਕੇ ਤੇ ਸੱਤ ਸੰਗੀਆਂ ਨਾਲ ਮਿਲ ਕੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਿਆ ਜਾਂਦਾ ਹੈ।
ਸਗਲ ਗੁਣ ਅਵਗੁਣ ਨਾ ਕੋਈ ਹੋਏ ਨੀਤਾ ਨੀਤਾ।
ਇਹੋ ਜਿਹੜੇ ਗੁਰਮੁਖ ਪਿਆਰੇ ਸੱਜਣ ਨੇ ਨਾ, ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹਨਾਂ ਚ ਸਾਰੇ ਗੁਣ ਹੁੰਦੇ ਨੇ, ਉਹਨਾਂ ਚ ਅਵਗਣ ਕੋਈ ਵੀ ਨਹੀਂ ਹੁੰਦਾ ਹੈ।
ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ।
ਤੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਹੇ ਮੇਰੇ ਸਾਜਨ ਹੇ ਮੇਰੇ ਮਿੱਤਰ, ਮੈਂ ਇਹੋ ਜਿਹੇ ਗੁਰਮੁਖਾਂ ਤੋਂ ਬਲਿਹਾਰ ਜਾਂਦਾ ਹਾਂ।
ਗੁਣਾ ਕਾ ਹੋਵੇ ਵਾਸੁਲਾ ਕਡ ਵਾਸ ਲਈ ਜਾਏ।
ਹਜ਼ੂਰ ਨੇ ਇੱਕ ਬੜੀ ਪਿਆਰੀ ਉਦਾਹਰਨ ਦਿੱਤੀ ਵੀ ਜੇ ਸਾਡੇ ਕੋਲ ਇੱਕ ਡੱਬਾ ਹੋਵੇ ਤੇ ਉਹ ਸੁਗੰਧੀ ਦੇ ਨਾਲ ਭਰਿਆ ਹੋਵੇ, ਜਿੰਨਾ ਚਿਰ ਉਸ ਡੱਬੇ ਦਾ ਢੱਕਣ ਨਹੀਂ ਖੋਲਾਂਗੇ ਕਦੇ ਵੀ ਸੁਗੰਧੀ ਨਹੀਂ ਮਿਲ ਸਕਦੀ ਹੈ।
ਜੇ ਗੁਣ ਹੋਵਨ ਸਾਜਨਾ ਮਿਲ ਸਾਜ ਕਰੀ ਜਾਏ।
ਇਸੇ ਤਰੀਕੇ ਨਾਲ ਜਦੋਂ ਅਸੀਂ ਸੱਤ ਸੰਗੀਆਂ ਦੀ ਸੰਗਤ ਵਿੱਚ ਜਾਂਦੇ ਹਾਂ, ਗੁਰਮੁਖਾਂ ਪਿਆਰਿਆਂ ਦੀ ਸੰਗਤ ਵਿੱਚ ਜਾਂਦੇ ਹਾਂ ਨਾ, ਤੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ, ਉੱਥੇ ਵੀ ਗੁਣਾਂ ਨਾਲ ਹੀ ਸਾਂਝ ਪਾਉਣੀ ਚਾਹੀਦੀ ਹੈ।
ਸਾਂਝ ਕਰੀ ਜਾਏ ਗੁਣ ਹੈ ਕੇਰੀ ਛੋੜ ਅਵਗਣ ਚੱਲੀਐ।
ਤੇ ਗੁਣਾਂ ਨਾਲ ਸਾਂਝ ਪਾ ਕੇ ਤੇ ਅਵਗਣਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਵਸਾਰ ਦੇਣਾ ਚਾਹੀਦਾ, ਪਰ ਹੋਵੇਗਾ ਤਾਂ ਜੇ ਸੰਗਤ ਵਿੱਚ ਆਵਾਂਗੇ। ਮੇਰੇ ਸਾਹਮਣੇ ਇੱਕ ਛੋਟੀ ਜਿਹੀ ਘਟਨਾ ਆ ਰਹੀ, ਮੈਂ ਕਹਿ ਕੇ ਵਾਪਸ ਮੁੱਖ ਵਾਕ ਦੀ ਵਿਚਾਰ ਤੇ ਆਵਾਂਗਾ। ਪੰਜਾਬ ਦੀ ਧਰਤੀ ਤੇ ਇੱਕ ਬੱਚਾ ਪੈਦਾ ਹੋਇਆ ਤੇ ਮਾਂ ਬਾਪ ਨੇ ਪਿਆਰ ਨਾਲ ਨਾਂ ਰੱਖਿਆ ਪੂਰਨ ਸਿੰਘ। ਛੋਟੇ ਹੁੰਦਿਆਂ ਮਾਂ ਨੇ ਜੂੜਾ ਕਰਨਾ ਔਰ ਸਿਰ ਤੇ ਦਸਤਾਰ ਸਜਾ ਕੇ ਸਕੂਲ ਭੇਜਣਾ। ਇਹ ਬੱਚਾ ਵੱਡਾ ਹੋਇਆ, ਪੜ੍ਹਨ ਵਾਸਤੇ ਜਾਪਾਨ ਦੀ ਧਰਤੀ ਤੇ ਚਲਾ ਗਿਆ। ਜਦੋਂ ਉੱਥੇ ਗਿਆ ਤੇ ਪੱਛਮੀ ਸੱਭਿਅਤਾ ਦੇ ਅਧੀਨ ਵੱਸ ਹੋ ਕੇ ਇਹਨੇ ਆਪਣੇ ਕੇਸ ਕਤਲ ਕਰਾ ਦਿੱਤੇ। ਦੁਨਿਆਵੀ ਤੌਰ ਤੇ ਪੜ੍ਹਾਈ ਬੜੀ ਸੀ, ਪਰ ਸੱਚ ਜਾਣਿਓ ਧਰਮ ਦੀ ਪੜ੍ਹਾਈ ਜਿਹੜੀ ਸੀ ਉਹਦੇ ਤੋਂ ਮਨਫੀ ਹੋ ਗਿਆ, ਉਹਨੂੰ ਆਪਣੀ ਜ਼ਿੰਦਗੀ 'ਚੋਂ ਵਿਸਾਰ ਦਿੱਤਾ। ਵੈਸੇ ਇਹਨੇ ਤਿੰਨ ਧਰਮ ਵੀ ਬਦਲੇ, ਬੋਧੀ ਬਣਿਆ, ਸੰਨਿਆਸੀ ਬਣਿਆ, ਵਿਦਾਂਤੀ ਬਣਿਆ। ਦੁਨਿਆਵੀ ਵਿੱਦਿਆ ਕੋਲ ਸੀ, ਖੇਤੀਬਾੜੀ ਦਾ ਚੰਗਾ ਮਾਹਰ ਸੀ। ਉਹਨਾਂ ਦਿਨਾਂ 'ਚ ਸਿੱਖਾਂ ਦੀ ਇੱਕ ਸੁਪਰੀਮ ਸੰਸਥਾ ਜਿਹੜੀ ਅੱਜ ਵੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜੇ ਨਹੀਂ ਸੀ ਬਣੀ, ਉਹ ਸੀ ਚੀਫ ਖਾਲਸਾ ਦੀਵਾਨ। ਇਹ ਸੱਜਣ ਸਾਲ ਬਾਅਦ ਇੱਕ ਕਾਨਫਰੰਸ ਕਰਦੇ ਸੀ ਜਿਹਦਾ ਨਾਂ ਰੱਖਿਆ ਸੀ ਸਿੱਖ ਐਜੂਕੇਸ਼ਨ ਕਾਨਫਰੰਸ, ਹੋ ਸਕਦਾ ਅੱਜ ਵੀ ਹੁੰਦੀ ਹੋਵੇ ਗੁਰੂ ਕੀ ਸਾਧ ਸੰਗਤ। ਉਦੋਂ ਇਹਨਾਂ ਨੇ ਉਹ ਕਾਨਫਰੰਸ ਰੱਖੀ ਕਲਕੱਤੇ ਦੀ ਧਰਤੀ ਤੇ ਇਹਦੇ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਵੀ ਗਏ, ਜਿਹੜੇ ਕਿ ਉਸ ਵੇਲੇ ਚੀਫ ਖਾਲਸਾ ਦੀਵਾਨ ਨਾਲ ਜੁੜ ਕੇ ਸਿੱਖੀ ਦੀ ਬਹੁਤ ਵੱਡੀ ਸੇਵਾ ਕਰਦੇ ਸਨ। ਔਰ ਮੈਂ ਬੇਨਤੀ ਕਰਾਂ, ਜਿੰਨਾ ਚਿਰ ਅਸੀਂ ਭਾਈ ਵੀਰ ਸਿੰਘ ਨੂੰ ਨਾ ਪੜ੍ਹੀਏ ਅਸੀਂ ਕਦੇ ਗੁਰਮਤ ਨੂੰ ਸਮਝ ਨਹੀਂ ਸਕਦੇ। ਇਹ ਵੀ ਮੇਰੀ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ, ਕਿਉਂਕਿ ਉਹਨਾਂ ਬੜੀ ਗਹਿਰਾਈ ਵਿੱਚ ਜਾ ਕੇ ਲਿਖਿਆ ਹੈ। ਤੇ ਉਹਨਾਂ ਪ੍ਰਬੰਧਕਾਂ ਨੇ ਆਪਸ ਵਿੱਚ ਸਲਾਹ ਕੀਤੀ ਕਿਉਂ ਨਾ ਹੋਵੇ ਇਸ ਕਾਨਫਰੰਸ ਵਿੱਚ ਪੂਰਨ ਸਿੰਘ ਨੂੰ ਸੱਦਿਆ ਜਾਵੇ ਜਿਹੜਾ ਖੇਤੀਬਾੜੀ ਤੇ ਬੋਲੇ, ਕਿਉਂਕਿ ਮਾਹਰ ਬੜਾ ਸੀ। ਇਹਨੇ ਗਵਾਲੀਅਰ ਦੇ ਰਾਜੇ ਕੋਲ ਘਾਹ ਦੀ ਖੇਤੀ ਵੀ ਕੀਤੀ। ਇੱਕ ਵਾਰ ਹੜ੍ਹ ਆਇਆ ਤੇ ਸਾਰੀ ਫਸਲ ਰੋੜ ਕੇ ਲੈ ਗਿਆ ਤੇ ਕੋਈ ਹਿਰਖ ਕਰਨ ਗਏ ਸੱਜਣ, ਕਹਿਣ ਲੱਗੇ ਪੂਰਨ ਸਿੰਘ ਜੀ ਬੜਾ ਮਾੜਾ ਹੋਇਆ। ਤੇ ਪੂਰਨ ਸਿੰਘ ਨੇ ਪੰਜਾਬੀ ਦੀ ਕਵਿਤਾ ਲਿਖੀ ਸੀ, ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋਂ ਛੁੱਟੀ। ਖੈਰ ਮੈਂ ਇਸ ਪਾਸੇ ਨਾ ਜਾਵਾਂ। ਇਹਨੇ ਖੇਤੀਬਾੜੀ ਤੇ ਇੰਨੀ ਖੋਜ ਕੀਤੀ ਪਿਆ, ਜਿਹੜਾ ਖੰਡ ਨੂੰ ਚਿੱਟਾ ਕਰਨ ਦੀ ਖੋਜ ਹੈ ਇਹ ਵੀ ਪ੍ਰੋਫੈਸਰ ਪੂਰਨ ਸਿੰਘ ਦੀ ਖੋਜ ਹੈ। ਪਰ ਇੱਕ ਸਮਾਂ ਆਇਆ ਵਿਦੇਸ਼ ਜਾ ਕੇ ਭਟਕ ਗਿਆ। ਮੈਂ ਬੇਨਤੀ ਕਰਾਂਗਾ ਗੁਰੂ ਕੀ ਸਾਧ ਸੰਗਤ, ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਵਿੱਚ ਪੜ੍ਹਦੇ ਨੇ ਰਹਿੰਦੇ ਨੇ, ਜਦੋਂ ਫੋਨ ਕਰੋ ਤੇ ਇੱਕ ਗੱਲ ਜ਼ਰੂਰ ਕਿਹਾ ਕਰੋ, ਬੇਟਾ ਲਾਗੇ ਦੇ ਗੁਰਦੁਆਰਾ ਸਾਹਿਬ ਜ਼ਰੂਰ ਹਾਜ਼ਰੀ ਭਰਨੀ ਹੈ। ਅਤੇ ਮੈਂ ਇਹ ਵੀ ਬੇਨਤੀ ਕਰਾਂ ਵਿਦੇਸ਼ਾਂ ਵਿੱਚ ਰਹਿ ਕੇ ਜਿਹੜੇ ਸਿੱਖੀ ਸਰੂਪ ਵਿੱਚ ਬੱਚੇ ਨਾਮਣਾ ਖੱਟ ਰਹੇ ਨੇ, ਚੜ੍ਹਦੀ ਕਲਾ ਨਾਲ ਵਿਚਰ ਰਹੇ ਨੇ, ਉਹਨਾਂ ਦੇ ਮਾਂ ਬਾਪ ਵੀ ਬੜੇ ਵੱਡੇ ਭਾਗਾਂ ਵਾਲੇ ਹਨ। ਖੈਰ, ਪੂਰਨ ਸਿੰਘ ਨੂੰ ਜਦੋਂ ਸੱਦਾ ਦਿੱਤਾ ਗਿਆ ਨਾ, ਤੇ ਉਹ ਆ ਗਿਆ ਜੀ ਉਸ ਕਾਨਫਰੰਸ 'ਚ। ਉੱਥੇ ਕੀਰਤਨ ਵੀ ਹੋਣਾ ਸੀ, ਉੱਥੇ ਖੇਤੀਬਾੜੀ 'ਤੇ ਪੂਰਨ ਸਿੰਘ ਦਾ ਲੈਕਚਰ ਵੀ ਹੋਣਾ ਸੀ, ਉੱਥੇ ਕੁਝ ਗੁਰਮਤਿ ਦੇ ਵਿਖਿਆਨ ਵੀ ਹੋਣੇ ਸਨ। ਅੱਜ ਸਿਰ ਦੇ ਉੱਤੇ ਛੋਟਾ ਜਿਹਾ ਰੁਮਾਲ ਬੱਧਾ ਪ੍ਰੋਫੈਸਰ ਪੂਰਨ ਸਿੰਘ ਨੇ, ਅਤੇ ਜਦੋਂ ਕੀਰਤਨ ਸੁਣਿਆ, ਗੁਰੂ ਕਾ ਇਤਿਹਾਸ ਸੁਣਿਆ, ਤਾਂ ਮਨ ਬੈਰਾਗ ਹੋ ਗਿਆ, ਅੱਖਾਂ ਦੇ ਨੇਤਰਾਂ ਦੇ ਵਿੱਚੋਂ ਜਲ ਵਗਣਾ ਸ਼ੁਰੂ ਹੋ ਗਿਆ, ਅੰਦਰ ਵਾਲਾ ਜਿਹੜਾ ਸਿੱਖੀ ਦਾ ਬੀਜ ਸੀ ਨਾ ਉਹ ਪੁੰਗਰ ਗਿਆ। ਇਹ ਵੀ ਮੈਂ ਬੇਨਤੀ ਕਰਦੇ ਹਾਂ, ਸਿੱਖਾਂ ਦੇ ਘਰ ਵਿੱਚ ਪੈਦਾ ਹੋ ਕੇ ਮਤ ਅਸੀਂ ਕਿਸੇ ਵੀ ਅਸਥਾਨ ਦੇ ਉੱਤੇ ਚਲੇ ਜਾਈਏ, ਦੇਹਧਾਰੀ ਗੁਰੂਆਂ ਕੋਲ ਚਲੇ ਜਾਈਏ, ਮੜੀਆਂ ਮਸਾਣਾਂ ਦੀ ਕਬਰਾਂ ਦੀ ਪੂਜਾ ਵਿੱਚ ਪੈ ਜਾਈਏ, ਪਰ ਅੰਤ ਛੁਟਕਾਰਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆ ਕੇ ਹੀ ਹੋਣਾ ਹੈ, ਜਿੱਥੇ ਮਰਜ਼ੀ ਕੋਈ ਭੱਜ ਲਵੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਦੁਨੀਆਂ ਦੇ ਉੱਤੇ ਕੋਈ ਨਹੀਂ ਭਾਗਾਂ ਵਾਲਿਓ। ਅੱਜ ਜਦੋਂ ਸਿੱਖੀ ਦਾ ਬੀਜ ਪੁੰਗਰਿਆ ਅਤੇ ਸਟੇਜ ਸਕੱਤਰ ਨੇ ਵੇਖਿਆ, ਭਾਈ ਵੀਰ ਸਿੰਘ ਨੇ ਵੇਖਿਆ, ਅਤੇ ਸਟੇਜ ਸਕੱਤਰ ਬੜਾ ਸਿਆਣਾ ਸੀ, ਉਹਨੇ ਭਾਈ ਵੀਰ ਸਿੰਘ ਦਾ ਹੱਥ ਪ੍ਰੋਫੈਸਰ ਪੂਰਨ ਸਿੰਘ ਦੇ ਹੱਥ ਵਿੱਚ ਦੇ ਦਿੱਤਾ, ਆਪਣੇ ਕਲਾਵੇ 'ਚ ਲਿਆ ਭਾਈ ਵੀਰ ਸਿੰਘ ਨੇ। ਵੇਖੋ, ਬੜਾ ਵੱਡਾ ਵਿਦਵਾਨ ਸੀ ਭਾਈ ਵੀਰ ਸਿੰਘ, ਸਾਰੀ ਉਮਰ ਕਦੇ ਸਟੇਜ 'ਤੇ ਨਹੀਂ ਬੋਲੇ ਭਾਈ ਵੀਰ ਸਿੰਘ ਨੇ, ਸਿਰਫ ਇੱਕ ਵਾਰ ਬੋਲੇ ਸੀ ਜਦੋਂ ਬੰਬੇ ਦੀ ਧਰਤੀ 'ਤੇ ਉਹਨਾਂ ਅਭਿਨੰਦਨ ਗ੍ਰੰਥ ਲਿਖ ਕੇ ਕੌਮ ਦੀ ਝੋਲੀ ਵਿੱਚ ਪਾਇਆ ਸੀ। ਖੈਰ, ਅੱਜ ਭਾਈ ਵੀਰ ਸਿੰਘ ਨੇ ਕਲਾਵੇ ਵਿੱਚ ਲੈ ਕੇ ਜਦੋਂ ਸਿਰ 'ਤੇ ਹੱਥ ਫੇਰਿਆ ਅਤੇ ਪ੍ਰੋਫੈਸਰ ਪੂਰਨ ਸਿੰਘ ਨੂੰ ਭਾਈ ਵੀਰ ਸਿੰਘ ਜੀ ਕਹਿਣ ਲੱਗੇ, ਕਹਿੰਦੇ ਪੂਰਨ ਸਿੰਘ ਜੀ, ਤੁਹਾਡੇ ਸਿਰ ਦੇ ਕੇਸ ਬੜੇ ਕੋਮਲ ਨੇ, ਸੱਚ ਦੱਸਿਓ ਕੈਂਚੀ ਨਾ ਕੱਟਦੇ ਹੁੰਦੇ ਹੋ। ਆਹ ਸ਼ਬਦ ਸੁਣੇ ਤੇ ਅੰਦਰ ਹਿੱਲ ਗਿਆ, ਘਰ ਵਾਪਸ ਆਇਆ। ਉਹਨਾਂ ਦਿਨਾਂ 'ਚ ਨਾਈਆਂ ਦੀਆਂ ਦੁਕਾਨਾਂ ਨਹੀਂ ਸੀ ਹੁੰਦੀਆਂ ਜਿਵੇਂ ਅੱਜ ਧੜਾ ਧੜ ਪੰਜਾਬ ਦੀ ਧਰਤੀ 'ਤੇ ਖੁੱਲ੍ਹ ਰਹੀਆਂ ਨੇ। ਨਾਈ ਹੱਥਾਂ ਵਿੱਚ ਕੈਂਚੀਆਂ ਅਤੇ ਮੋਚਨੇ ਲੈ ਕੇ ਘਰਾਂ 'ਚ ਆ ਕੇ ਜਾਮਤ ਕਰਨ ਆਉਂਦੇ ਹੁੰਦੇ ਸੀ। ਅੱਜ ਪ੍ਰੋਫੈਸਰ ਪੂਰਨ ਸਿੰਘ ਦੀ ਜਾਮਤ ਕਰਨ ਵਾਸਤੇ ਨਾਈ ਘਰ ਵਿੱਚ ਆਇਆ ਅਤੇ ਪ੍ਰੋਫੈਸਰ ਪੂਰਨ ਸਿੰਘ ਨੇ ਉੱਥੇ ਇੱਕ ਸ਼ਬਦ ਕਿਹਾ, ਕਹਿਣ ਲੱਗਾ, ਉਹ ਭਾਈ ਆਪਣੀ ਕੈਂਚੀ ਅਤੇ ਮੋਚਨਾ ਵਾਪਸ ਲੈ ਜਾ, ਕਿਉਂਕਿ ਮੇਰੇ ਸਿਰ ਉੱਤੇ ਬਾਜਾਂ ਵਾਲੇ ਸਿੱਖ ਦਾ ਹੱਥ ਫਿਰ ਗਿਆ। ਜਿਸ ਸਿੱਖ ਦੇ ਸਿਰ ਉੱਤੇ ਬਾਜਾਂ ਵਾਲੇ ਸਿੱਖ ਦਾ ਹੱਥ ਫਿਰ ਜਾਵੇ, ਉੱਥੇ ਆਰੇ ਤਾਂ ਚੱਲ ਸਕਦੇ ਨੇ, ਕੈਂਚੀਆਂ ਨਹੀਂ ਚੱਲਦੀਆਂ ਹੁੰਦੀਆਂ। ਸੱਚ ਜਾਣਿਓ, ਜਦੋਂ ਆਹ ਸ਼ਬਦ ਕਿਹਾ, ਅੰਦਰ ਹਿੱਲ ਗਿਆ, ਮਹੀਨੇ 6 ਲੰਘੇ, ਅੰਮ੍ਰਿਤ ਛਕਣ ਨੂੰ ਜੀ ਕੀਤਾ ਤੇ ਭਾਈ ਵੀਰ ਸਿੰਘ ਨੂੰ ਮੁਖਾਤਬ ਹੋ ਕੇ ਪੂਰਨ ਸਿੰਘ ਨੇ ਇੱਕ ਕਵਿਤਾ ਲਿਖੀ, ਬੇਟੀ ਸੋਈ ਸੋਈ ਜਾਗਦੀ, ਆਪਣੇ ਬਾਬਲ ਪਾਸੋਂ ਕੁਝ ਮੰਗਦੀ, ਮੇਰਾ ਡਾਢਾ ਜੀਗੜਾ ਉਤਾਵਲਾ, ਮੇਰਾ ਕਾਜ ਰਚਾਈ ਬਾਬਲਾ। ਤੇ ਭਾਈ ਵੀਰ ਸਿੰਘ ਕਹਿਣ ਲੱਗੇ, ਅਜੇ ਥੋੜਾ ਸਬਰ ਕਰੋ, ਹੋਰ ਗੁਰੂ ਨਾਨਕ ਸਾਹਿਬ ਨੂੰ ਪੜ੍ਹੋ, ਹੋਰ ਗੁਰੂ ਕੀ ਬਾਣੀ ਦੀ ਸਟੱਡੀ ਕਰੋ। ਸਾਲ ਲੰਘ ਗਿਆ, ਅੰਬਾਲੇ ਦੀ ਧਰਤੀ ਤੇ ਦੁਬਾਰਾ ਦੂਜੀ ਕਾਨਫਰੰਸ ਹੋਈ, ਭਾਈ ਵੀਰ ਸਿੰਘ ਵੀ ਬੈਠੇ, ਪੂਰਨ ਸਿੰਘ ਵੀ ਬੈਠਾ। ਤੇ ਜਦੋਂ ਪੂਰਨ ਸਿੰਘ ਦੀ ਦੁਬਾਰਾ ਵਾਰੀ ਆਈ ਬੋਲਣ ਦੀ, ਹੱਥ ਵਿੱਚ ਮੈਕ ਫੜ ਕੇ ਕਹਿਣ ਲੱਗਾ, ਕਹਿੰਦਾ, ਗੁਰੂ ਕੀ ਸਾਧ ਸੰਗਤ, ਅੱਜ ਪ੍ਰੋਫੈਸਰ ਪੂਰਨ ਸਿੰਘ ਖੇਤੀਬਾੜੀ 'ਤੇ ਨਹੀਂ ਬੋਲੇਗਾ, ਅੱਜ ਪੂਰਨ ਸਿੰਘ ਬਾਬੇ ਨਾਨਕ ਦੀ ਸਿੱਖੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਤੇ ਬੋਲੇਗਾ। ਲੋਕਾਂ ਨੇ ਕਿਹਾ, ਤੇਰਾ ਜੀਵਨ ਕਿਵੇਂ ਬਦਲਿਆ? ਅਤੇ ਉੱਥੇ ਫਿਰ ਉਸ ਗੁਰਮੁਖ ਪਿਆਰੇ ਭਾਈ ਵੀਰ ਸਿੰਘ ਵੱਲ ਇਸ਼ਾਰਾ ਕਰਕੇ ਪ੍ਰੋਫੈਸਰ ਪੂਰਨ ਸਿੰਘ ਨੇ ਸੁਲਤਾਨ ਬਾਹੂ ਦੀ ਇੱਕ ਨਜ਼ਮ ਪੜ੍ਹੀ। ਉਹ ਕਹਿਣ ਲੱਗਾ, ਵਾਹਿਗੁਰੂ ਚੰਬੇ ਦੀ ਬੂਟੀ, ਮਨ ਮੇਰੇ ਨੂੰ ਲਾਈ ਹੂ, ਆਬੇ ਹਿਆਤ ਦਾ ਪਾਣੀ ਮਿਲਿਆ, ਨਹਿਰ ਅਰਸ਼ ਤੋਂ ਆਈ ਹੂ, ਅੰਦਰ ਬੂਟੀ ਮੁਸ਼ਕ ਮਚਾਇਆ, ਜੱਗ ਭੁੱਲਣ ਤੇ ਆਈ ਹੂ। ਤੇ ਭਾਈ ਵੀਰ ਸਿੰਘ ਵੱਲ ਇਸ਼ਾਰਾ ਕਰਕੇ ਕਿਹਾ, ਜੁਗ ਜੁਗ ਜੀਵੇ ਗੁਰਮੁਖ ਬਾਬਲ, ਜਿਨ ਇਹ ਬੂਟੀ ਲਾਈ ਹੂ। ਕਿ ਇਹ ਗੁਰਮੁਖ ਜੁਗ ਜੁਗ ਜੀਵੇ, ਜਿਹਦੀ ਸੰਗਤ ਵਿੱਚ ਆ ਕੇ ਮੈਂ ਟੁੱਟਿਆ ਹੋਇਆ ਵੀ ਗੁਰੂ ਦੇ ਸ਼ਬਦ ਨਾਲ ਜੁੜ ਗਿਆ ਹਾਂ। ਤੋ ਇਸ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਆ ਕੇ ਗੁਣਾਂ ਨਾਲ ਸਾਂਝ ਪਾਓ ਤੇ ਅਵਗਣਾਂ ਨੂੰ ਆਪਣੇ ਜੀਵਨ ਚੋਂ ਪਾਸੇ ਕਰ ਦਿਓ। ਜਿਵੇਂ ਮੈਂ ਉਦਾਹਰਣ ਦਿੱਤੀ ਪ੍ਰੋਫੈਸਰ ਪੂਰਨ ਸਿੰਘ ਦੀ ਕਿ ਉਹਨੇ ਸਾਰਾ ਕੁਝ ਪਾਸੇ ਕਰਕੇ ਕਿ ਪਤਤ ਪੁਣਾ ਛੱਡ ਕੇ ਸਿੱਖ ਬਣਿਆ, ਸਿਰ ਤੇ ਦਸਤਾਰ ਸਜਾਉਣੀ ਸ਼ੁਰੂ ਕੀਤੀ। ਅੱਜ ਵੀ ਉਹਨਾਂ ਦੀ ਤਸਵੀਰ ਦੇ ਦਰਸ਼ਨ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਕਰਦੇ ਹੋ ਤੇ ਜਿੰਨੀ ਬਰੀਕੀ ਨਾਲ ਉਹਨਾਂ ਨੇ ਗੁਰੂ ਕਾ ਇਤਿਹਾਸ ਲਿਖਿਆ, ਗੁਰੂ ਕੀ ਸਾਧ ਸੰਗਤ, ਇਹ ਪੜ੍ਹਨ ਯੋਗ ਹੈ। ਜੇ ਟੁੱਟਾ ਹੋਇਆ ਗੁਰੂ ਨਾਲ ਜੁੜਿਆ ਤੇ ਉਹਦੇ ਪਿੱਛੇ ਮਕਸਦ ਕੇਵਲ ਤੇ ਕੇਵਲ ਇਹ ਸੀ ਕਿ ਉਹਨੇ ਸੰਗਤ ਗੁਰਮੁਖਾਂ ਦੀ ਕੀਤੀ, ਗੁਣ ਗ੍ਰਹਿਣ ਕੀਤੇ। ਇਸ ਕਰਕੇ ਹਜ਼ੂਰ ਕਹਿੰਦੇ, ਗੁਣਾਂ ਦੇ ਨਾਲ ਜੁੜੋ ਤੇ ਅਵਗਣਾਂ ਨੂੰ ਆਪਣੀ ਜ਼ਿੰਦਗੀ ਚੋਂ ਪਾਸੇ ਕਰ ਦਿਓ ਜੀ।
ਪਹਿਰੇ ਪਟੰਬਰ ਕਰ ਆਡੰਬਰ, ਆਪਣਾ ਪਿੜ ਮੱਲੀਆ।
ਤੇ ਜਦੋਂ ਇਹ ਪਿਆਰ ਇਹ ਪ੍ਰੀਤ ਮਨ ਵਿੱਚ ਪੈਦਾ ਹੋਵੇਗੀ ਨਾ ਤੇ ਉਦੋਂ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜ ਕੇ ਆਪਣਾ ਪੇੜ ਮੱਲ ਸਕਦੇ ਭਾਵ ਕੇ ਪਰਮੇਸ਼ਰ ਨਾਲ ਜੁੜ ਸਕਦੇ ਹਾਂ।
ਜਿਥੇ ਜਾਏ ਬਹੀਆ ਭਲਾ ਕਹੀਆ ਝੋਲ ਅੰਮ੍ਰਿਤ ਪੀਜਾ।
ਫਿਰ ਇਹੋ ਜਿਹੇ ਗੁਰਮੁਖ ਪਿਆਰੇ ਜਿੱਥੇ ਵੀ ਜਾ ਕੇ ਬਹਿੰਦੇ ਨੇ ਉੱਥੇ ਭਲੇ ਵਾਲੀ ਬਿਰਤੀ ਨੇਕੀ ਵਾਲੀ ਬਿਰਤੀ ਰੱਖਦੇ ਨੇ ਤੇ ਨਾਮ ਰੂਪੀ ਅੰਮ੍ਰਿਤ ਨੂੰ ਫਿਰ ਆਪਣੇ ਪਿਆਰ ਦੇ ਨਾਲ ਛਕਦੇ ਹਨ ਪੀਂਦੇ ਹਨ।
ਗੁਨਾ ਕਾਹੂ ਐ ਵਾਸੁਲਾ ਕੱਢ ਵਾਸ ਲਈ ਜਾ।
ਸੋ ਇਸ ਕਰਕੇ ਭਾਈ ਉਹ ਗੁਣਾ ਰੂਪੀ ਇੱਕ ਸੁਗੰਧੀ ਰੂਪੀ ਜਿਹੜਾ ਡੱਬਾ ਹੈ ਉਹਨੂੰ ਖੋਲਾਂਗੇ ਤੇ ਉਹਦੇ ਚੋਂ ਸੁਗੰਧੀ ਪੈਦਾ ਹੋਵੇਗੀ। ਉਹ ਦੁਨਿਆਵੀ ਇੱਕ ਡੱਬੇ ਦੀ ਗੱਲ ਪਰ ਸੱਚ ਜਾਣਿਓ ਇੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਿਹੜਾ ਥਾਲ ਰੂਪੀ ਇਸ ਬਾਣੀ ਚ ਸੱਤ ਸੰਤੋਖ ਵਿਚਾਰ ਪੈਦਾ ਕਰਕੇ ਹਜ਼ੂਰ ਨੇ ਸਾਡੀ ਝੋਲੀ ਵਿੱਚ ਪਾਏ ਨੇ ਤੇ ਇੱਥੇ ਵੀ ਅਸੀਂ ਇਸ ਬਾਣੀ ਨੂੰ ਪੜਾਂਗੇ ਸਮਝਾਂਗੇ ਤੇ ਸਾਡਾ ਜੀਵਨ ਬਦਲ ਸਕਦਾ ਹੈ ਕਿਉਂਕਿ ਸਾਹਿਬ ਦੀ ਬਾਣੀ ਦੇ ਬੋਲ ਨੇ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੁਰ ਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਹਜ਼ੂਰ ਕਹਿੰਦੇ ਇਸੇ ਤਰ੍ਹਾਂ ਗੁਣਾ ਨਾਲ ਸਾਂਝ ਪਾਉਣੀ ਚਾਹੀਦੀ ਹੈ।
ਆਪ ਕਰੇ ਕਿਸ ਆਖੀਆ ਹੋਰ ਕਰੇ ਨਾ ਕੋਈ।
ਹਜ਼ੂਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹੋ ਪਰਮੇਸ਼ਰ ਆਪ ਹੀ ਸੰਸਾਰ ਤੇ ਸਾਨੂੰ ਪੈਦਾ ਕਰਦਾ ਹੈ ਔਰ ਆਪ ਹੀ ਜੀਵਾਂ ਦੇ ਚੰਗੇ ਮੰਦੇ ਲੇਖੇ ਨੂੰ ਦੇਖਦਾ ਹੈ।
ਆਖਣ ਤਾਕੋ ਜਾਈਆ ਜੇ ਭੁੱਲੜਾ ਹੋਈ।
ਉਸ ਪਰਮੇਸ਼ਰ ਨੂੰ ਤਾਂ ਹੀ ਕੁਝ ਕਹਿ ਸਕਦੇ ਹਾਂ ਜੇ ਉਹ ਭੁੱਲਣ ਹਾਰ ਹੋਵੇ। ਸੱਚ ਜਾਣਿਓ ਇਨਸਾਨ ਭੁੱਲ ਸਕਦਾ ਹੈ ਪਰ ਦੋ ਚੀਜ਼ਾਂ ਕਦੇ ਨਹੀਂ ਭੁੱਲਦੀਆਂ, ਨਾ ਗੁਰੂ ਭੁੱਲਦਾ ਤੇ ਨਾ ਰੱਬ ਜੀ ਭੁੱਲਦੇ ਨੇ। ਅਸੀਂ ਬਾਣੀ ਦੇ ਅੰਦਰ ਵੀ ਪੜ੍ਹਦੇ ਹਾਂ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਦਾਤ ਦਿੱਤੀ ਤਾਂ ਵੀ ਸ਼ੁਕਰਾਨਾ ਕਰੋ ਤੇ ਜੇ ਆਪਣੀ ਦਾਤ ਉਹਨੇ ਲੈ ਲਈ ਵਾਪਸ। ਹਜ਼ੂਰ ਕਹਿੰਦੇ ਉਸ ਦਾਤੇ ਦਾ ਅਸੀਂ ਕੁਝ ਵਿਗਾੜ ਨਹੀਂ ਸਕਦੇ। ਉਹਦਾ ਕਾਰਨ ਇਹ ਹੈ ਕਿ ਦਾਤਾਂ ਦਿੰਦਾ ਵੀ ਉਹ ਹੈ, ਦਾਤਾਂ ਲੈਂਦਾ ਵੀ ਉਹ ਹੈ। ਇਸ ਕਰਕੇ ਉਹ ਜਿਵੇਂ ਉਹਦਾ ਹੁਕਮ ਹੈ ਤਿਵੇਂ ਹੀ ਸੰਸਾਰ ਚੱਲਦਾ ਹੈ ਤੇ ਪਰਮਾਤਮਾ ਦੀ ਅਮਾਨਤ ਵਿੱਚ ਕਦੇ ਖਿਆਨਤ ਨਹੀਂ ਪਾਉਣੀ ਚਾਹੀਦੀ।
ਜੇ ਹੋਏ ਭੁੱਲਾ ਜਾਏ ਕਹੀਆ ਆਪ ਕਰਤਾ ਕਿਉਂ ਭੁੱਲਾ।
ਤੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜੇ ਉਹ ਭੁੱਲਣ ਹਾਰ ਹੋਵੇ ਤੇ ਤਾਂ ਹੀ ਉਹਨੂੰ ਕਹੀਏ ਨਾ, ਕਿਉਂਕਿ ਉਹ ਕਰਤਾ ਹੈ, ਉਹ ਕ੍ਰੀਏਟਰ ਹੈ, ਉਹਨੇ ਸੰਸਾਰ ਪੈਦਾ ਕੀਤਾ ਹੈ। ਇਸ ਕਰਕੇ ਉਹ ਪਰਮੇਸ਼ਰ ਕਦੇ ਭੁੱਲਦਾ ਨਹੀਂ ਹੈ।
ਹੁਣੇ ਦੇਖੇ ਬਾਜ ਕਹਿਆ ਦਾਨ ਅਣ ਮੰਗਿਆ ਦੇਵਾ।
ਉਹ ਸਾਡੀਆਂ ਬੇਨਤੀਆਂ ਨੂੰ ਸੁਣਦਾ ਵੀ ਹੈ, ਅਸੀਂ ਉਸ ਦਾਤੇ ਦੇ ਦਰਸ਼ਨ ਵੀ ਕਰਨੇ ਆ। ਹਜ਼ੂਰ ਕਹਿੰਦੇ ਸਭ ਤੋਂ ਵੱਡੀ ਉਸ ਮਾਲਕ ਚ ਖਾਸੀਅਤ ਇਹ ਹੈ ਉਹ ਬਿਨਾਂ ਮੰਗਣ ਤੋਂ ਵੀ ਮੁਰਾਦਾਂ ਦਿੰਦਾ ਤੇ ਸਾਡੀਆਂ ਝੋਲੀਆਂ ਭਰ ਕੇ ਨਵਾਜਦਾ ਹੈ।
ਦਾਨ ਦੇ ਦਾਤਾ ਜਗ ਬਿਦਾਤਾ ਨਾਨਕਾ ਸੱਚ ਸੋਈ।
ਸੋ ਉਹ ਵਾਹਿਗੁਰੂ ਦਾਨ ਦਿੰਦਾ ਹੈ, ਸੰਸਾਰ ਨੂੰ ਪੈਦਾ ਕਰਨ ਵਾਲਾ ਹੈ, ਜਗ ਦਾ ਵਿਧਾਤਾ ਹੈ, ਨਾਨਕਾ ਸੱਚ ਸੋਈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਸੱਚ ਹੈ।
ਆਪ ਕਰੇ ਕਿਸ ਆਖੀਆ ਹੋਰ ਕਰੇ ਨਾ ਕੋਈ।
ਤੋ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸੰਸਾਰ ਦੇ ਉੱਤੇ ਸਾਰੇ ਕਾਰ ਵਿਹਾਰ ਕਰਵਾ ਰਿਹਾ ਹੈ ਸਾਡੇ ਕੋਲੋਂ ਤੇ ਸੱਚ ਜਾਣਿਓ ਸਾਡੇ ਚੰਗੇ ਮੰਦੇ ਕਰਮਾਂ ਦਾ ਹਿਸਾਬ ਕਿਤਾਬ ਵੀ ਰੱਖਦਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆਪ ਕਰੇ ਕਿਸ ਆਖੀਆ ਹੋਰ ਕਰੇ ਨਾ ਕੋਈ। ਹੋਰ ਕੋਈ ਵੀ ਸੰਸਾਰ ਦੇ ਵਿੱਚ ਕੁਝ ਕਰਨ ਵਾਲਾ ਨਹੀਂ। ਜਿਵ ਜਿਵ ਹੁਕਮ ਤਿਵੈ ਤਿਵਕਾਰ, ਹਰ ਥਾਂ ਤੇ ਰੱਬ ਜੀ ਦਾ ਹੁਕਮ ਚੱਲਦਾ ਹੈ। ਸੋ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਤੇ ਇਹੋ ਜਿਹੇ ਮਹਾਨ ਗੁਰੂ ਦੇ ਲੜ ਲੱਗਣਾ ਚਾਹੀਦਾ ਤਾਂ ਕਿ ਸਾਨੂੰ ਵੀ ਸਮਝ ਪੈ ਸਕੇ ਦੁਨਿਆਵੀ ਜੀਵਾਂ ਨੂੰ ਕਿ ਸਾਡਾ ਸੰਸਾਰ ਦੇ ਉੱਤੇ ਆਉਣ ਦਾ ਮਕਸਦ ਕੀ ਹੈ। ਇਹਦੇ ਵਾਸਤੇ ਸਮੇਂ ਸਮੇਂ ਤੇ ਬੜੇ ਵੱਡੇ ਉਪਰਾਲੇ ਆਪਾਂ ਸਾਰੇ ਰਲ ਮਿਲ ਕੇ ਕਰਨੇ ਆ ਔਰ ਪਿਛਲੇ ਸਮਾਂ ਤੋਂ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਕੀ ਸਾਧ ਸੰਗਤ ਵੱਖ ਵੱਖ ਪੰਜਾਬ ਦੇ ਪਿੰਡਾਂ ਵਿੱਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਪ੍ਰਫੁੱਲਤ ਕਰਨ ਵਾਸਤੇ ਪ੍ਰਚਾਰਕਾਂ ਦੀਆਂ ਟੀਮਾਂ ਪਿੰਡਾਂ ਵਿੱਚ ਭੇਜੀਆਂ ਜਾ ਰਹੀਆਂ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਔਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇਹ ਗੁਰਮਤਿ ਸਮਾਗਮ ਹੋ ਚੁੱਕੇ ਨੇ। 11 ਫਰਵਰੀ ਦਿਨ ਐਤਵਾਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਧਰਮ ਪ੍ਰਚਾਰ ਦੀ ਲਹਿਰ ਦੀ ਆਰੰਭਤਾ ਹੋ ਰਹੀ ਹੈ। ਬੜੇ ਵੱਡੇ ਗੁਰਮਤਿ ਸਮਾਗਮ ਉਸ ਧਰਤੀ ਤੇ ਹੋ ਰਹੇ ਨੇ, ਆਪਾਂ ਉੱਥੇ ਪਹੁੰਚਣਾ ਕਿਉਂਕਿ ਸਾਰੀਆਂ ਲਹਿਰਾਂ 550 ਸਾਲ ਧੰਨ ਗੁਰੂ ਨਾਨਕ ਸਾਹਿਬ ਦੇ ਨਾਲ ਅਸੀਂ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਕਰ ਰਹੇ ਹਾਂ। ਸਾਡੇ ਤੇ ਵੱਡੇ ਭਾਗ ਨੇ ਕਿ 550 ਸਾਲਾਂ ਆ ਰਿਹਾ ਤੇ ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਦਾ ਪਿਤਾ ਪੁਰਖੀ ਜੱਦੀ ਨਗਰ ਡੇਰਾ ਸਾਹਿਬ ਉਹ ਵੀ ਸਾਡੇ ਨੇੜੇ, ਸੁਲਤਾਨਪੁਰ ਲੋਧੀ ਦੀ ਧਰਤੀ ਉਹ ਵੀ ਸਾਡੇ ਨੇੜੇ ਜਿੱਥੇ ਬਾਬਾ ਨਾਨਕ ਸਾਹਿਬ ਨੇ ਉਦਾਸੀਆਂ ਦੀ ਸ਼ੁਰੂਆਤ ਕੀਤੀ ਔਰ ਡੇਰਾ ਬਾਬਾ ਨਾਨਕ ਦੀ ਧਰਤੀ, ਇਹ ਸਾਰੀਆਂ ਧਰਤੀਆਂ ਹਜ਼ੂਰ ਦੀ ਬਾਣੀ ਦੇ ਬੜੇ ਪਿਆਰੇ ਬੋਲ ਨੇ ਕਿ ਜਿੱਥੇ ਬੈਸਨ ਸਾਧ ਜਨ ਸੁਥਾਨ ਸੁਹੰਦਾ, ਆਓ ਇਹਨਾਂ ਸਾਰੀਆਂ ਧਰਤੀਆਂ ਨੂੰ, ਸਾਰੇ ਇਲਾਕਿਆਂ ਨੂੰ ਨਤਮਸਤਕ ਹੋਈਏ, ਸਿਜਦਾ ਕਰੀਏ। ਤੇ ਬਾਬਾ ਨਾਨਕ ਸਾਹਿਬ ਦਾ 550 ਸਾਲਾਂ ਮਨਾਉਂਦਿਆਂ ਸਿੱਖੀ ਪ੍ਰਚਾਰ ਨਾਲ ਜੁੜ ਕੇ ਆਪ ਤੇ ਆਪਣੇ ਬੱਚਿਆਂ ਨੂੰ ਗੁਰਮਤ ਨਾਲ ਜੋੜਨ ਦਾ ਯਤਨ ਕਰੀਏ। ਸਾਰੀ ਸੰਗਤ ਦਾ ਕੋਟਾਨ ਕੋਟ ਧੰਨਵਾਦ। ਧੰਨਵਾਦ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਆਪ ਬਖਸ਼ਿਸ਼ ਕਰਕੇ ਕਥਾ ਦੀ ਸੇਵਾ ਲਈ ਹੈ। ਮਾਨਯੋਗ ਸਿੰਘ ਸਾਹਿਬਾਨ ਜੀ ਦਾ, ਜਿਹੜੇ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਸਾਰੇ ਗਿਆਨੀਆਂ ਨੂੰ ਨਵਾਜਦੇ ਨੇ, ਆਪ ਜੀ ਦੇ ਰੂਬਰੂ ਕਰਦੇ ਨੇ। ਸੋ ਆਓ ਸਾਧ ਸੰਗਤ, ਸ਼ਬਦ ਦੀਆਂ ਆਖਰੀ 2 ਪੰਕਤੀਆਂ ਪੜ੍ਹ ਕੇ ਫੇਰ ਆਪਾਂ ਫਤਿਹ ਬੁਲਾਵਾਂਗੇ ਜੀ।
ਦਾਨ ਦੇ ਦਾਤਾ ਜਗ ਬੇਦਾਤਾ,
ਨਾਨਕਾ ਸੱਚ ਸੋਈ, ਆਪ ਕਰੇ ਕਿਸ ਆਖੀਐ, ਹੋਰ ਕਰੇ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।